ਮੱਤੀ ਉਹਦਾ 13 ਬਾਪ ਉਹਦੀ 53 ਤੋਂ ਲੈ ਕੇ 58 ਅੱਜ ਤੱਕ ਸਾਡਾ ਅੱਜ ਦਾ ਵਿਸ਼ਾ ਹੈ ਕਿ ਮਸੀਹ ਨੂੰ ਤਿਆਗਣਾ ਸਦੀਵੀ ਜੀਵਨ ਨੂੰ ਤਿਆਗਣਾ ਹੈ। ਅਸੀਂ ਪਿਛਲੇ ਸਾਲ ਨਵੰਬਰ ਵਿੱਚ ਮੱਤੀ ਦੀ ਖੁਸ਼ਖਬਰੀ ਨੂੰ ਥੋੜ੍ਹਾ ਰੁਕ ਕੇ ਹੁਣ ਵਾਪਸ ਜਿਹੜਾ ਮੱਤੀ ਦੀ ਖੁਸ਼ਖਬਰੀ ਦੇ ਵਿੱਚ ਆਏ ਹਾਂ। ਅਸੀਂ ਅਗਲੇ 2 ਮਹੀਨੇ ਇਸ ਖੁਸ਼ਖਬਰੀ ਵਿੱਚ ਬਿਤਾਉਣ ਜਾ ਰਹੇ ਹਾਂ ਅਤੇ ਪ੍ਰਭੂ ਦੀ ਇੱਛਾ ਨਾਲ ਅਗਸਤ ਤੱਕ ਸਾਨੂੰ ਅਧਿਆਇ 18 ਵਿੱਚ ਹੋਣਾ ਚਾਹੀਦਾ ਆ। ਸਾਨੂੰ ਆਪਣਾ ਧਿਆਨ ਮੱਤੀ ਵਿੱਚ ਵਾਪਸ ਲੈ ਕੇ ਆਉਣ ਦੀ ਜ਼ਰੂਰਤ ਆ। ਇਸ ਲਈ ਯਾਦ ਦਿਵਾਉਣ ਦੇ ਤਰੀਕੇ ਨਾਲ ਚਰਚ ਦੀ ਪਰੰਪਰਾ ਵਿੱਚ ਇਹ ਖੁਸ਼ਖਬਰੀ ਆ ਕਿ ਖੁਸ਼ਖਬਰੀ ਇਹ ਹੈ ਕਿ ਮੱਤੀ ਜਿਹੜਾ ਸੀ ਉਹ ਟੈਕਸ ਕਲੈਕਟਰ ਮੱਤੀ ਦੀ ਜਿਹੜੀ ਖੁਸ਼ਖਬਰੀ ਆ ਉਹ ਟੈਕਸ ਕਲੈਕਟਰ ਦੁਆਰਾ ਲਿਖੀ ਗਈ ਹੈ। ਜਦੋਂ ਉਹ ਯਿਸੂ ਨੂੰ ਮਿਲਿਆ ਤਾਂ ਉਸਦੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਆ, ਇੱਕ ਨਾਟਕੀ ਤਬਦੀਲੀ ਆਈ। ਟੈਕਸ ਇਕੱਠਾ ਕਰਨ ਵਾਲਿਆਂ ਨੂੰ ਆਮ ਤੌਰ 'ਤੇ ਉਸ ਵੇਲੇ ਜਿਹੜਾ ਆ ਬੁਰਾ ਸਮਝਿਆ ਜਾਂਦਾ ਸੀ ਅਤੇ ਅਕਸਰ ਉਹਨਾਂ ਨੂੰ ਇਸਰਾਇਲ ਦੇ ਗੱਦਾਰ ਸਮਝਿਆ ਜਾਂਦਾ ਸੀ। ਇਹ ਰੱਬੀ ਜਿਸ ਨੂੰ ਯਿਸੂ ਕਿਹਾ ਜਾਂਦਾ ਹੈ ਮੱਤੀ ਕੋਲ ਪਹੁੰਚਿਆ ਅਤੇ ਇੱਕ ਝਿੜਕ ਜਾਂ ਨਿੰਦਾ ਜਾਂ ਨਫ਼ਰਤ ਦੀ ਬਜਾਏ ਇਸ ਰੱਬੀ ਨੇ ਉਸ ਦੀਆਂ ਅੱਖਾਂ ਵਿੱਚ ਦੇਖਿਆ ਅਤੇ ਕਿਹਾ ਮੇਰੇ ਪਿੱਛੇ ਚੱਲ। ਮੱਤੀ ਨੇ ਯਿਸੂ ਦਾ ਅਨੁਸਰਣ ਕੀਤਾ, ਉਹਦੇ ਪਿੱਛੇ ਚੱਲਿਆ। ਉਹ 3 ਸਾਲ ਯਿਸੂ ਦੇ ਨਾਲ ਤੁਰਿਆ ਅਤੇ ਉਹਨਾਂ 3 ਸਾਲਾਂ ਵਿੱਚ ਮੱਤੀ ਕੋਲ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਵਿਅਕਤੀ ਲਈ ਪਹਿਲੀ ਕਤਾਰ ਵਾਲੀ ਇੱਕ ਸੀਟ ਸੀ। ਉਸਨੇ ਬ੍ਰਹਿਮੰਡ ਦੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਘਟਨਾਵਾਂ ਨੂੰ ਦੇਖਿਆ। ਮੁਕਤੀ ਦਾ ਸਾਰਾ ਇਤਿਹਾਸ ਹਜ਼ਾਰਾਂ ਸਾਲਾਂ ਤੋਂ ਇਸ ਵਿਅਕਤੀ ਨੇ ਨਾਸਰਤ ਦੇ ਯਿਸੂ ਦੇ ਆਉਣ ਵੱਲ ਅਗਵਾਈ ਕਰ ਰਿਹਾ ਸੀ ਅਤੇ ਸੰਸਾਰ ਦੀ ਨੀਂਹ ਤੋਂ ਪਹਿਲਾਂ ਤ੍ਰਿਏਕ ਪਰਮੇਸ਼ਵਰ ਪਰਮਾਤਮਾ ਨੇ ਹੁਕਮ ਦਿੱਤਾ ਸੀ ਕਿ ਪਿਆਰਾ ਪੁੱਤਰ ਮਾਸ ਧਾਰਨ ਕਰੇਗਾ ਅਤੇ ਇਸ ਧਰਤੀ 'ਤੇ ਚੱਲੇਗਾ। ਅਤੇ ਮੱਤੀ ਨੇ ਇਸ ਨੂੰ ਦੇਖਿਆ, ਉਸਨੇ ਯਿਸੂ ਨੂੰ ਦੇਖਿਆ, ਉਸਨੇ ਯਿਸੂ ਨੂੰ ਸੁਣਿਆ ਅਤੇ ਮੱਤੀ ਨੂੰ ਉਹ ਲਿਖਣ ਲਈ ਅਤੇ ਮੱਤੀ ਜਿਹੜਾ ਸੀ ਉਹ ਲਿਖਣ ਲਈ ਮਜਬੂਰ ਕੀਤਾ ਗਿਆ ਕਿ ਜੋ ਉਸਨੇ ਇਸ ਖੁਸ਼ਖਬਰੀ ਵਿੱਚ ਦੇਖਿਆ ਅਤੇ ਸੁਣਿਆ ਸੀ ਉਹ ਸਾਰਾ ਇਸਨੇ ਲਿਖਿਆ। ਮੱਤੀ ਨੇ ਹੁਣ ਤੱਕ ਆਪਣੀ ਅੰਜੀਲ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸ ਤਰ੍ਹਾਂ ਇਹ ਨਾਸਰਤ ਦਾ ਯਿਸੂ ਦਾਊਦ ਦੇ ਵੰਸ਼ ਵਿੱਚੋਂ ਮਸੀਹਾ ਹੈ। ਯਿਸੂ ਮਹਾਨ ਦਾਊਦ ਦਾ ਮਹਾਨ ਪੁੱਤਰ ਹੈ। ਰਾਜਾ ਦਾਊਦ ਨੂੰ ਸੈਂਕੜੇ ਸਾਲ ਪਹਿਲਾਂ ਪਰਮੇਸ਼ਰ ਦੁਆਰਾ ਵਾਅਦਾ ਕੀਤਾ ਗਿਆ ਸੀ ਕਿ ਉਸਦੇ ਵੰਸ਼ ਵਿੱਚੋਂ ਕੋਈ ਵਿਅਕਤੀ ਸਦਾ ਲਈ ਉਸਦੀ ਗੱਦੀ 'ਤੇ ਬੈਠੇਗਾ। ਯਿਸੂ ਇਹ ਵਾਅਦਾ ਕੀਤਾ ਹੋਇਆ ਰਾਜਾ ਹੈ। ਮੱਤੀ ਨੇ ਜ਼ੋਰ ਦਿੱਤਾ ਹੈ ਕਿ ਯਿਸੂ ਇੱਕ ਨਵਾਂ ਅਤੇ ਮਹਾਨ ਮੂਸਾ ਹੈ। ਮੱਤੀ ਨੇ ਜ਼ੋਰ ਦਿੱਤਾ ਹੈ ਕਿ ਯਿਸੂ ਸਾਡੇ ਨਾਲ ਪਰਮੇਸ਼ਰ ਹੈ। ਮੱਤੀ ਨੂੰ ਇਹ ਦਿਖਾਉਣ ਲਈ ਬਹੁਤ ਦੁੱਖ ਹੋਇਆ ਕਿ ਯਿਸੂ ਪੁਰਾਣੇ ਨਿਯਮ ਦੀਆਂ ਭਵਿੱਖਬਾਣੀ ਨੂੰ ਕਿਵੇਂ ਪੂਰਾ ਕਰੇਗਾ ਅਤੇ ਪਹਿਲੇ 13 ਅਧਿਆਏ ਹੈਰਾਨੀਜਨਕ ਅਤੇ ਮਨਮੋਹਕ ਹਨ ਅਤੇ ਕਈ ਵਾਰ ਪਰੇਸ਼ਾਨ ਕਰਨ ਵਾਲੇ ਵੀ ਹੁੰਦੇ ਹਨ। ਅਸੀਂ ਯਿਸੂ ਦੀ ਸੇਵਕਾਈ ਦੇ ਵੱਡੇ ਹਿੱਸੇ ਦੇਖੇ ਹਨ ਜਿਸ ਵਿੱਚ ਹੁਣ ਤੱਕ ਸਭ ਤੋਂ ਮਹਾਨ ਉਪਦੇਸ਼ ਪਹਾੜੀ ਉਪਦੇਸ਼ ਵੀ ਸ਼ਾਮਲ ਹੈ ਅਤੇ ਅਸੀਂ ਵਾਰ ਵਾਰ ਉਸਦੇ ਕਮਾਲ ਦੇ ਚਮਤਕਾਰ ਵੇਖੇ ਹਨ। ਯਿਸੂ ਨੇ ਦੁਸ਼ਟ ਆਤਮਾਵਾਂ ਉੱਤੇ ਬੇਮਿਸਾਲ ਅਧਿਕਾਰ ਦਿਖਾਇਆ, ਬਿਮਾਰੀ ਉੱਤੇ ਪੂਰਾ ਅਧਿਕਾਰ, ਇੱਥੋਂ ਤੱਕ ਕਿ ਹਵਾ ਅਤੇ ਲਹਿਰਾਂ ਨੇ ਵੀ ਉਸਦਾ ਕਹਿਣਾ ਮੰਨਣ ਦਾ ਪ੍ਰਦਰਸ਼ਨ ਕੀਤਾ, ਇੱਥੋਂ ਤੱਕ ਕਿ ਮੌਤ ਵੀ ਖੁਦ ਯਿਸੂ ਦੇ ਅਧਿਕਾਰ ਲਈ ਚੁਣੌਤੀ ਨਹੀਂ ਹੈ। ਉਸਨੇ ਇੱਕ ਕੁੜੀ ਨੂੰ ਮੌਤ ਤੋਂ ਜੀਵਨ ਵਿੱਚ ਬਹਾਲ ਕੀਤਾ ਹੈ ਅਤੇ ਜਿਵੇਂ ਕਿ ਅਸੀਂ ਖੁਸ਼ਖਬਰੀ ਦੁਆਰਾ ਅੱਗੇ ਵੱਧਦੇ ਹਾਂ, ਅਸੀਂ ਦੇਖਿਆ ਕਿ ਕੁਝ ਲੋਕਾਂ ਨੇ ਯਿਸੂ ਵਿੱਚ ਆਪਣਾ ਵਿਸ਼ਵਾਸ ਅਤੇ ਭਰੋਸਾ ਰੱਖਿਆ ਹੈ। ਅਕਸਰ ਨਹੀਂ, ਇਹ ਅਧਰਮੀ ਅਤੇ ਗੈਰ ਮਹੱਤਵਹੀਣ ਹਨ। ਘੱਟੋ ਘੱਟ ਸਮਾਜ ਦੀਆਂ ਨਜ਼ਰਾਂ ਵਿੱਚ ਜੋ ਅਜਿਹਾ ਕਰਦੇ ਹਨ ਉਹ ਮਸੀਹ ਕੋਲ ਆ ਰਹੇ ਹਨ। ਉਸ ਸਮੇਂ ਸਾਡੇ ਕੋਲ ਅਸਮਾਨ ਵਿੱਚ ਵਿਰੋਧ ਦੇ ਕਾਲੇ ਬੱਦਲ ਦਿਖਾਈ ਦਿੱਤੇ ਹਨ। ਉਹ ਹਨੇਰੇ ਬੱਦਲ ਕੁਝ 30 ਸਾਲ ਪਹਿਲਾਂ ਯਿਸੂ ਦੇ ਜਨਮ ਸਮੇਂ ਪਹਿਲੀ ਵਾਰ ਪ੍ਰਗਟ ਹੋਏ ਸਨ। ਰਾਜਾ ਹੈਰੋਦ ਦੇ ਰੂਪ ਵਿੱਚ ਨਸਲਖੁਸ਼ੀ ਕਰਦੇ ਹੋਏ ਬੈਤਲਹਮ ਵਿੱਚ ਯਿਸੂ ਨੂੰ ਮਾਰਨ ਦੀ ਉਮੀਦ ਵਿੱਚ, ਨਿਆਣਿਆਂ ਨੂੰ ਮਾਰਨ ਦੀ ਕੋਸ਼ਿਸ਼ ਦੇ ਵਿੱਚ ਇਹ ਬੱਦਲ ਉਸ ਵੇਲੇ ਦਿਖੇ ਸੀ। ਇਹ ਸੰਘਣੇ ਅਤੇ ਅਸ਼ੁੱਭ ਬੱਦਲ ਇੱਕ ਵਾਰ ਫਿਰ ਅਸਮਾਨ ਨੂੰ ਢੱਕਣ ਲੱਗੇ ਹਨ ਅਤੇ ਇਹ ਇਜ਼ਰਾਈਲ ਵਿੱਚ ਧਾਰਮਿਕ ਕੁਲੀਨ ਵਰਗ ਹੈ ਜੋ ਹੁਣ ਯਿਸੂ ਨੂੰ ਤਬਾਹ ਕਰਨ ਦੀ ਸਰਗਰਮੀ ਨਾਲ ਸਾਜਿਸ਼ ਰਚ ਰਹੇ ਹਨ। ਅਸੀਂ ਅਧਿਆਇ 13 ਦੇ ਅੰਤ ਵਿੱਚ ਚੀਜ਼ਾਂ ਨੂੰ ਚੁੱਕ ਰਹੇ ਹਾਂ ਜੋ ਸਾਨੂੰ ਮੱਤੀ ਦੀ ਇੰਜੀਲ ਨੂੰ ਬਣਾਉਣ ਵਾਲੇ ਪੰਜ ਭਾਗਾਂ ਵਿੱਚੋਂ ਚੌਥੇ ਵੱਡੇ ਸੈਕਸ਼ਨ ਵਿੱਚ ਬਦਲਦਾ ਹੈ। ਅਸੀਂ ਇਸ ਚੌਥੇ ਭਾਗ ਵਿੱਚ ਆਉਣ ਵਾਲੇ ਹਫ਼ਤਿਆਂ ਵਿੱਚ ਮਸੀਹ ਤੋਂ ਲੋਕਾਂ ਦੀਆਂ ਵੱਖੋ ਵੱਖਰੀਆਂ ਉਮੀਦਾਂ ਦੇਖਾਂਗੇ। ਅਸੀਂ ਵਿਰੋਧ ਅਤੇ ਗਲਤਫਹਿਮੀ ਵੱਧਦੇ ਹੋਏ ਦੇਖਾਂਗੇ। ਅਸੀਂ ਯਿਸੂ ਨੂੰ ਇਹ ਦੱਸਦੇ ਕਿ ਮਸੀਹ ਦੇ ਰੂਪ ਵਿੱਚ ਉਸਦਾ ਮਾਰਗ ਦੁੱਖਾਂ ਵਿੱਚੋਂ ਇੱਕ ਹੈ। ਇਹ ਸਭ ਪ੍ਰਸੰਗ ਹੈ ਕਿਉਂਕਿ ਅਸੀਂ ਆਪਣੇ ਮਨਾਂ ਨੂੰ ਮੱਤੀ ਵਿੱਚ ਵਾਪਸ ਲਿਆ ਰਹੇ ਹਾਂ। ਸਾਡੇ ਹਵਾਲੇ ਦੀ ਜਿਹੜੀ ਜਾਣ ਪਛਾਣ ਦੇ ਤਰੀਕੇ ਨਾਲ ਮੈਨੂੰ ਇਹ ਦੱਸਣਾ ਚਾਹੀਦਾ ਹੈ ਕਿ ਲਿੰਦੇ ਅਤੇ ਮੈਂ ਇਕੱਲੇ ਨਾਮਕ ਸ਼ੋਅ ਦਾ ਆਨੰਦ ਮਾਣ ਰਹੇ ਹਾਂ। ਆਧਾਰ ਇਹ ਹੈ ਕਿ ਕੈਨੇਡੀਅਨ ਰਿੱਛਾਂ ਨਾਲ ਪਰੇ ਉਜਾੜ ਵਿੱਚ 10 ਵਿਅਕਤੀਆਂ ਨੂੰ 10 ਵੱਖ ਵੱਖ ਥਾਵਾਂ 'ਤੇ ਛੱਡ ਦਿੱਤਾ ਗਿਆ ਹੈ। ਉਹ ਆਪਣੇ ਨਾਲ 10 ਵਸਤੂਆਂ ਲਿਆ ਸਕਦੇ ਹਨ ਅਤੇ ਉਹਨਾਂ ਨੂੰ ਜਿਉਂਦਾ ਰਹਿਣਾ ਪੈਂਦਾ ਹੈ ਜਿੰਨਾ ਚਿਰ ਉਹ ਕਰ ਸਕਦੇ ਹਨ ਇਕੱਲੇ। ਆਪਣੀ ਸ਼ੈਲਟਰ ਬਣਾਉਣਾ, ਆਪਣਾ ਭੋਜਨ ਜਿਹੜਾ ਆ ਫੜਨਾ, ਜਿਹੜਾ ਵਿਅਕਤੀ ਉਸ ਉਜਾੜ ਵਿੱਚ ਸਭ ਤੋਂ ਵੱਧ ਸਮਾਂ ਠਹਿਰਦਾ ਹੈ ਉਹ ਇਨਾਮੀ ਰਾਸ਼ੀ ਜਿੱਤਦਾ ਆ। ਅਸੀਂ ਕਈ ਕਾਰਨਾਂ ਕਰਕੇ ਇਸ ਦਾ ਆਨੰਦ ਮਾਣਿਆ ਹੈ। ਇੱਕ ਇਹ ਹੈ ਕਿ ਹਰ ਇੱਕ ਪ੍ਰਤੀਯੋਗੀ ਨੂੰ ਆਪਣੇ ਆਪ ਨੂੰ ਫਿਲਮਾਉਣ ਦੀ ਜ਼ਰੂਰਤ ਹੁੰਦੀ ਹੈ ਅਤੇ ਉਹਨਾਂ ਨੂੰ ਉਹਨਾਂ ਪ੍ਰਤੀਯੋਗੀਆਂ ਨੂੰ ਜਾਣਨ ਦੀ ਲੋੜ ਹੁੰਦੀ ਹੈ। ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਉਹਨਾਂ ਨੂੰ ਕਠੋਰ ਅਤੇ ਖਤਰਨਾਕ ਹਾਲਾਤਾਂ ਵਿੱਚ ਰਹਿਣ ਲਈ ਕੀ ਪ੍ਰੇਰਿਤ ਕਰ ਰਿਹਾ ਹੈ। ਕਈ ਵਾਰ ਕਾਰਨ ਇਹ ਹੁੰਦਾ ਕਿ ਉਹ ਪੈਸੇ ਚਾਹੁੰਦੇ ਹਨ ਕਿ ਉਹ ਆਪਣੇ ਪਰਿਵਾਰ ਨੂੰ ਆਸਾਨ ਜੀਵਨ ਵਿੱਚ ਮਦਦ ਕਰ ਸਕਣ। ਅਕਸਰ ਉਹ ਆਪਣੇ ਆਪ ਨੂੰ ਸਾਬਤ ਕਰਨ ਲਈ ਦੁੱਖ ਦਰਦ ਠੰਡ ਵਿੱਚੋਂ ਲੰਘਦੇ ਹਨ। ਇੱਕ ਸ਼ੋਅ ਦੇ ਜੇਤੂ ਨੇ ਸਾਂਝਾ ਕੀਤਾ ਕਿ ਕਿਵੇਂ ਸਕੂਲ ਵਿੱਚ ਇੱਕ ਬੱਚੇ ਦੇ ਰੂਪ ਵਿੱਚ ਉਸਨੂੰ ਧੱਕੇਸ਼ਾਹੀ ਕੀਤੀ ਗਈ। ਉਹ ਆਪਣੇ ਅੱਧ 40 ਸਾਲਾਂ ਵਿੱਚ ਹੈ ਅਤੇ ਇਹ ਅਜੇ ਵੀ ਉਸਨੂੰ ਇਹ ਗੱਲ ਹਾਲੇ ਵੀ ਉਸਨੂੰ ਜਿਹੜੀ ਆ ਪ੍ਰਭਾਵਿਤ ਕਰਦੀ ਹੈ। ਨਾ ਸਿਰਫ ਉਸਨੂੰ ਸਾਥੀਆਂ ਦੁਆਰਾ ਧੱਕੇਸ਼ਾਹੀ ਕੀਤੀ ਗਈ ਸੀ ਪਰ ਉਹ ਸਕੂਲ ਵਿੱਚ ਸਭ ਤੋਂ ਹੁਸ਼ਿਆਰ ਨਹੀਂ ਸੀ, ਉਹ ਅਕਾਦਮਿਕ ਤੌਰ 'ਤੇ ਸਮਰੱਥ ਨਹੀਂ ਸੀ ਅਤੇ ਇਸ ਲਈ ਉਹ ਪੜ੍ਹਾਈ ਦੇ ਵਿੱਚ ਬਹੁਤ ਵਧੀਆ ਨਹੀਂ ਸੀ। ਇਸ ਲਈ ਕੋਈ ਵੀ ਉਸ ਵਿੱਚ ਵਿਸ਼ਵਾਸ ਨਹੀਂ ਕਰਦਾ ਸੀ। ਉਸਦੇ ਕਿਸੇ ਵੀ ਅਧਿਆਪਕ ਨੇ ਉਸਨੂੰ ਉਤਸ਼ਾਹਿਤ ਨਹੀਂ ਕੀਤਾ। ਇਸ ਵਿੱਚ ਇਹ ਅਸੀਂ ਜੋੜ ਸਕਦੇ ਹਾਂ ਕਿ ਉਹ ਪਿਤਾ ਤੋਂ ਬਿਨਾਂ ਵੱਡਾ ਹੋਇਆ। ਉਸਦੀ ਮਾਂ ਉਸਨੂੰ ਪਿਆਰ ਕਰਦੀ ਸੀ ਪਰ ਸ਼ਰਾਬ ਦੀ ਲੱਤ ਨਾਲ ਲੜਦੀ ਸੀ। ਉਸਨੇ ਸਾਂਝਾ ਕੀਤਾ ਕਿ ਉਹ ਇੱਕ ਅਸਫਲਤਾ ਮਹਿਸੂਸ ਕਰਦਾ ਹੋਇਆ ਵੱਡਾ ਹੋਇਆ, ਉਹ ਨਕਾਰਿਆ ਹੋਇਆ ਮਹਿਸੂਸ ਕਰਦਾ ਵੱਡਾ ਹੋਇਆ। ਅਸਵੀਕਾਰ ਕਰਨ ਨਾਲ ਇੱਕ ਅਜੀਬ ਕਿਸਮ ਦਾ ਦਰਦ ਹੁੰਦਾ ਹੈ। ਅਸਵੀਕਾਰ ਇੱਕ ਦੁਖਦਾਈ ਗੱਲ ਹੈ ਅਤੇ ਯਿਸੂ ਮਸੀਹ ਜਿਸ ਦੀ ਯਿਸ਼ਾਇਆ ਨੇ ਭਵਿੱਖਬਾਣੀ ਵੀ ਕੀਤੀ ਸੀ ਕਿ ਉਹ ਦੁਖੀ, ਸੋਗ ਅਤੇ ਜਾਣੂ ਤਜਰਬੇਕਾਰ ਅਸਵੀਕਾਰ ਹੋਵੇਗਾ। ਯਿਸ਼ਾਇਆ ਨੇ ਭਵਿੱਖਬਾਣੀ ਕੀਤੀ ਸੀ ਕਿ ਯਿਸੂ ਨੂੰ ਤੁਸ਼ ਜਾਣਿਆ ਜਾਵੇਗਾ ਅਤੇ ਆਦਮੀਆਂ ਅਤੇ ਔਰਤਾਂ ਦੁਆਰਾ ਰੱਦ ਕੀਤਾ ਜਾਵੇਗਾ। ਅੱਜ ਦੇ ਸਾਡੇ ਹਵਾਲੇ ਵਿੱਚ ਅਸੀਂ ਯਿਸੂ ਨੂੰ ਹੋਰ ਅਸਵੀਕਾਰਤਾ ਦਾ ਅਨੁਭਵ ਕਰਦੇ ਹੋਏ ਦੇਖਾਂਗੇ ਜਿਸ ਦਾ ਉਸਨੇ ਆਪਣੀ ਸੇਵਕਾਈ ਵਿੱਚ ਪਹਿਲਾਂ ਹੀ ਅਨੁਭਵ ਕੀਤਾ ਹੈ। ਅਸਵੀਕਾਰ ਕਰਨਾ ਉਹ ਰਸਤਾ ਹੈ ਜੋ ਮਸੀਹਾ ਨੂੰ ਲੈਣਾ ਚਾਹੀਦਾ ਹੈ। ਸਹੀ ਸਵਾਲ ਪੁੱਛਣਾ ਜ਼ਰੂਰੀ ਨਹੀਂ ਹੈ ਕਿ ਇਹਦਾ ਨਤੀਜਾ ਯਿਸੂ ਵਿੱਚ ਵਿਸ਼ਵਾਸ ਹੋਵੇਗਾ। ਅਸੀਂ ਹੇਠਾਂ ਦਿੱਤੇ ਨਿਰੀਖਣ ਨੂੰ ਨੋਟ ਕਰਕੇ ਸ਼ੁਰੂ ਕਰਾਂਗੇ। ਸਹੀ ਸਵਾਲ ਪੁੱਛਣਾ ਜ਼ਰੂਰੀ ਨਹੀਂ ਕਿ ਜਿਹੜਾ ਨਤੀਜਾ ਹੈ ਉਹ ਯਿਸੂ ਦੇ ਵਿੱਚ ਵਿਸ਼ਵਾਸ ਹੋਵੇਗਾ। ਆਈ 53 ਅਤੇ 54 ਨੂੰ ਦੇਖੋ ਅਤੇ ਜਦੋਂ ਯਿਸੂ ਨੇ ਇਹ ਦ੍ਰਿਸ਼ਟਾਂਤ ਖਤਮ ਕਰ ਦਿੱਤੇ ਤਾਂ ਉਹ ਉੱਥੋਂ ਚਲਾ ਗਿਆ ਅਤੇ ਆਪਣੇ ਘਰ ਆ ਕੇ ਉਹਨਾਂ ਨੂੰ ਉਹਨਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦਿੱਤਾ ਤਾਂ ਕਿ ਫਿਰ ਉਹ ਹੈਰਾਨ ਹੋ ਗਏ। ਮੱਤੀ ਨੇ ਯਿਸੂ ਦੇ ਜੱਦੀ ਸ਼ਹਿਰ ਦਾ ਨਾਮ ਨਹੀਂ ਲਿਆ ਪਰ ਅਸੀਂ ਸਮਾਨਤਾਰ ਬਿਰਤਾਂਤਾਂ ਤੋਂ ਅਤੇ ਇੰਜੀਲ ਵਿੱਚ ਹੋਰ ਬਹੁਤ ਜਗ੍ਹਾ ਤੋਂ ਜਾਣਦੇ ਹਾਂ ਕਿ ਇਹ ਨਾਸਰਤ ਸੀ। ਯਿਸੂ ਦਾ ਜਨਮ ਬੈਤਲਹਿਮ ਵਿੱਚ ਹੋਇਆ ਸੀ ਪਰ ਕਿਸੇ ਸਮੇਂ 1 ਜਾਂ 2 ਸਾਲ ਦੀ ਉਮਰ ਵਿੱਚ ਉਹ ਮਿਸਰ ਵਿੱਚ ਇੱਕ ਜਲਾਵਤਨ ਇੱਕ ਸ਼ਰਨਾਰਥੀ ਸੀ। ਅਸੀਂ ਨਿਸ਼ਚਿਤ ਨਹੀਂ ਹੋ ਸਕਦੇ ਕਿ ਉਹ ਮਿਸਰ ਵਿੱਚ ਕਿੰਨਾ ਚਿਰ ਰਿਹਾ, ਪਰ ਜਦੋਂ ਯੂਸਫ ਅਤੇ ਮਰੀਅਮ ਵਾਪਸ ਆਏ ਤਾਂ ਉਹ ਯਹੂਦੀਆ ਗਿਆਨ ਤੋਂ ਡਰੇ ਹੋਏ ਸਨ। ਹੈਰੋਦੇਸ ਦਾ ਪੁੱਤਰ ਉੱਥੇ ਰਾਜ ਕਰ ਰਿਹਾ ਸੀ ਅਤੇ ਇਸ ਲਈ ਉਹ ਗਲੀਲ ਖਾਸ ਕਰਕੇ ਨਾਸਰਤ ਵਿੱਚ ਆ ਵੱਸ ਗਏ। ਯੇਸੂ ਸ਼ਾਇਦ 2 ਸਾਲਾਂ ਦਾ ਸੀ ਉਹ ਜਦੋਂ ਨਾਸਰਤ ਪਹੁੰਚਿਆ ਅਤੇ ਉਹ 30 ਸਾਲਾਂ ਦੀ ਉਮਰ ਤੱਕ ਆਪਣੀ ਜਨਤਕ ਸੇਵਕਾਈ ਤੱਕ ਉੱਥੇ ਰਿਹਾ। ਉਹ ਸਾਰੀ ਉਮਰ ਨਾਸਰਤ ਨੂੰ ਘਰ ਵਜੋਂ ਜਾਣਦਾ ਸੀ ਜਾਂ ਜਾਣਦਾ ਹੈ। ਨਾਸਰਤ ਦਾ ਓਲਡ ਟੈਸਟਾਮੈਂਟ ਵਿੱਚ ਵੀ ਕਿਤੇ ਵੀ ਜ਼ਿਕਰ ਨਹੀਂ ਹੈ, ਨਾ ਹੀ ਮਸੀਹ ਤੋਂ ਪਹਿਲਾਂ ਦੀਆਂ ਕਿਸੇ ਵੀ ਪ੍ਰਾਚੀਨ ਲਿਖਤਾਂ ਵਿੱਚ। ਪੁਰਾਤੱਤਵ ਵਿਗਿਆਨੀਆਂ ਦਾ ਮੰਨਣਾ ਹੈ ਕਿ ਨਾਜ਼ਰਤ ਇੱਕ ਛੋਟਾ ਜਿਹਾ ਪਿੰਡ ਸੀ ਜੋ ਇੱਕ ਪਥਰੀਲੀ ਪਹਾੜੀ ਵਿੱਚੋਂ ਬਣਾਇਆ ਗਿਆ ਸੀ ਅਤੇ ਆਬਾਦੀ ਜਿਹੜੀ ਹੈ 500 ਤੋਂ ਵੱਧ ਨਹੀਂ ਸੀ, ਪਰ ਕੁਝ ਅੰਦਾਜ਼ੇ ਲਾਉਂਦੇ ਆ ਕਿ 200 ਤੋਂ ਵੀ ਘੱਟ ਇਹਦੀ ਜਿਹੜੀ ਹੈ ਆਬਾਦੀ ਸੀ। ਸਾਡਾ ਸੱਭਿਆਚਾਰ ਸ਼ਹਿਰ ਨੂੰ ਉੱਚਾ ਕਰਦਾ ਹੈ। ਮਸ਼ਹੂਰ ਬ੍ਰਾਂਡ ਸ਼ੇਕੀ ਮਾਰਨਾ ਪਸੰਦ ਕਰਦੇ ਹਨ ਕਿ ਉਹਨਾਂ ਦੇ ਪੈਰਿਸ, ਲੰਡਨ, ਟੋਕੀਓ ਆਦਿ ਵਿੱਚ ਦਫ਼ਤਰ ਹਨ। ਲੋਕ ਅਕਸਰ ਪੁੱਛਣਗੇ ਕਿ ਤੁਸੀਂ ਕਿੱਥੋਂ ਹੋ ਅਤੇ ਇਸ ਤਰ੍ਹਾਂ ਤੁਹਾਡਾ ਜਿਹੜਾ ਘਰ ਆ ਤੁਹਾਡੀ ਪਹਿਚਾਣ ਦਾ ਹਿੱਸਾ ਬਣ ਜਾਂਦਾ ਹੈ। ਪੂਰੇ ਇਤਿਹਾਸ ਵਿੱਚ ਰਾਜੇ ਅਤੇ ਰਾਣੀਆਂ ਆਪਣੇ ਰਾਜ ਦੇ ਮਹੱਤਵਪੂਰਨ ਕੇਂਦਰਾਂ ਵਿੱਚ ਪੈਦਾ ਹੋਈਆਂ ਹਨ। ਮੈਂ ਸੋਚਦਾ ਹਾਂ ਕਿ ਤੁਹਾਨੂੰ ਹੈਰਾਨ ਹੋਣਾ ਚਾਹੀਦਾ ਹੈ ਕਿ ਈਸਾਈ ਕਿ ਤ੍ਰੇਕ ਦਾ ਦੂਜਾ ਵਿਅਕਤੀ ਸਭ ਕੁਝ ਦਾ ਸਿਰਜਣਹਾਰ ਪਾਲਣਹਾਰ ਯਰੂਸ਼ਲਮ ਵਿੱਚ ਨਹੀਂ, ਕਿਸੇ ਮਹੱਤਵਪੂਰਨ ਸ਼ਹਿਰ ਜਾਂ ਵਪਾਰਕ ਸ਼ਹਿਰ ਵਿੱਚ ਨਹੀਂ, ਸਗੋਂ ਇੱਕ ਅਸਪਸ਼ਟ ਪਿੰਡ ਵਿੱਚ ਪੈਦਾ ਹੋਇਆ ਸੀ ਜਿਸ ਬਾਰੇ ਬਹੁਤ ਘੱਟ ਲੋਕਾਂ ਨੇ ਸੁਣਿਆ ਸੀ। ਉਸਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਇੱਕ ਸ਼ਾਂਤ ਪਿੰਡ ਵਿੱਚ ਬਤੀਤ ਕੀਤਾ ਅਤੇ ਪਰਮੇਸ਼ਵਰ ਦੇ ਪੁੱਤਰ ਨੇ ਆਪਣੇ ਆਪ ਨੂੰ ਨਿਮਰ ਕੀਤਾ ਜਾਂ ਮਨਾਇਆ ਅਤੇ ਮਾਸ ਧਾਰਿਆ ਅਤੇ ਇੱਕ ਮਾਂ ਅਤੇ ਗੋਦ ਲਏ ਪਿਤਾ ਲਈ ਬਹੁਤ ਹੀ ਸੀਮਤ ਸਾਧਨਾਂ ਨਾਲ ਇੱਕ ਜੋੜੇ ਨੂੰ ਚੁਣਿਆ ਅਤੇ ਨਿਵਾਸ ਸਥਾਨਾਂ ਲਈ ਅਤੇ ਅਸਪਸ਼ਟ ਜਗ੍ਹਾ ਨੂੰ ਚੁਣਿਆ। ਯੇਸੂ ਆਪਣੇ ਸੇਵਕਾਈ ਕਰਨ ਤੋਂ ਬਾਅਦ ਆਪਣੇ ਜੱਦੀ ਸ਼ਹਿਰ ਵਾਪਸ ਆ ਗਿਆ ਅਤੇ ਆਇਤਾਂ 53-54 ਉਹਨਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਅਜਿਹਾ ਉਪਦੇਸ਼ ਲੱਗਾ ਕਿ ਉਹ ਹੈਰਾਨ ਰਹਿ ਗਏ। ਉਹ ਪ੍ਰਾਰਥਨਾ ਸਥਾਨ ਸੀ ਜਿੱਥੇ ਉਹ ਵੱਡੇ ਹੋ ਕੇ ਹਾਜ਼ਰ ਹੁੰਦਾ ਸੀ। ਉਹ ਦੂਜੇ ਰਾਜੀਬ ਦੇ ਉਪਦੇਸ਼ ਦੇ ਅਧੀਨ ਬੈਠਾ ਹੋਵੇਗਾ। ਆਪਣੇ ਆਪ ਵਿੱਚ ਇੱਕ ਬਹੁਤ ਹੀ ਵਿਚਾਰ ਅਤੇ ਜਿਵੇਂ ਕਿ ਉਹ ਸਿਖਾਉਂਦਾ ਸੀ ਆਪਣੇ ਗੁਆਂਢੀਆਂ ਨੂੰ, ਆਪਣੇ ਬਚਪਨ ਦੇ ਦੋਸਤਾਂ ਨੂੰ ਅਤੇ ਜਿਨ੍ਹਾਂ ਨਾਲ ਉਸਨੇ ਕੰਮ ਕੀਤਾ ਸੀ ਅਤੇ ਉਹਨਾਂ ਲਈ ਜਿਨ੍ਹਾਂ ਤੋਂ ਉਸਨੇ ਖਰੀਦਿਆ ਅਤੇ ਵੇਚਿਆ ਸੀ। ਉਸਦੇ ਸੁਣਨ ਵਾਲਿਆਂ ਸਭ ਨੂੰ ਸਾਰੇ ਹੈਰਾਨ ਜਿਹੜੇ ਉਹ ਸਾਰੇ ਹੈਰਾਨ ਰਹਿ ਗਏ। ਇਹ ਅਕਸਰ ਯੇਸੂ ਦੀ ਸਿੱਖਿਆ ਦਾ ਪ੍ਰਤੀਕਰਮ ਹੁੰਦਾ ਹੈ। ਜਦੋਂ ਉਸਨੇ ਯੇਸੂ ਦੀ ਜਦੋਂ ਉਸਨੇ ਅਧਿਆਇ 4 ਵਿੱਚ ਆਪਣੀ ਅਧਿਐਨ ਸੇਵਕਾਈ ਸ਼ੁਰੂ ਕੀਤੀ ਤਾਂ ਅਸੀਂ ਨਤੀਜਿਆਂ ਵਜੋਂ ਅਸੀਂ ਪ੍ਰਸਿੱਧੀ ਫੈਲਣ ਬਾਰੇ ਪੜ੍ਹਦੇ ਹਾਂ। ਜਦੋਂ ਯੇਸੂ ਨੇ ਅਧਿਆਇ 7 ਵਿੱਚ ਪਹਾੜ ਉੱਤੇ ਆਪਣਾ ਉਪਦੇਸ਼ ਕੀਤਾ ਤਾਂ ਅਸੀਂ ਪੜ੍ਹਦੇ ਹਾਂ ਕਿ ਭੀੜ ਉਸਦੇ ਉਪਦੇਸ਼ ਤੋਂ ਹੈਰਾਨ ਰਹਿ ਗਈ, ਕਿਉਂਕਿ ਉਹ ਉਹਨਾਂ ਨੂੰ ਇੱਕ ਅਧਿਆਪਕ ਵਾਲੇ ਵਾਂਗ ਸਿਖਾ ਨਹੀਂ ਰਿਹਾ ਸੀ, ਨਾ ਕਿ ਉਹਨਾਂ ਦੇ ਗ੍ਰੰਥੀਆਂ ਵਾਂਗ। ਯੂਹੰਨਾ ਦੀ ਖੁਸ਼ਖਬਰੀ ਇਹ ਸਭ ਤੋਂ ਪਹਿਲਾਂ ਵਧੀਆ ਕਹਿੰਦੀ ਹੈ ਕਿ ਕਿਸੇ ਨੇ ਕਦੇ ਵੀ ਇਸ ਆਦਮੀ ਵਾਂਗ ਨਹੀਂ ਬੋਲਿਆ। ਇਮਾਉਸ ਦੇ ਰਸਤੇ ਅਤੇ ਚੇਲਿਆਂ ਨੇ ਯੇਸੂ ਦੀ ਸਿੱਖਿਆ ਨੂੰ ਸੁਣਿਆ ਅਤੇ ਉਹਨਾਂ ਦੇ ਅੰਦਰ ਜਿਹੜੇ ਸੀ ਦਿਲ ਉਹ ਸੜ ਗਏ। ਯੇਸੂ ਇੱਕ ਅਧਿਆਪਕ ਦੇ ਰੂਪ ਵਿੱਚ ਪ੍ਰਮੁੱਖ ਸੀ। ਕਿਸੇ ਵੀ ਹੋਰ ਰੱਬੀ ਪ੍ਰਚਾਰਕ ਜਾਂ ਕਿਸੇ ਵੀ ਹੋਰ ਕਿਸਮ ਦੇ ਅਤੀਤ, ਵਰਤਮਾਨ ਜਾਂ ਭਵਿੱਖ ਦੇ ਸੰਚਾਰਕ ਤੋਂ ਇਲਾਵਾ ਅਤੇ ਯੇਸੂ ਨੂੰ ਸੁਣਨ ਤੋਂ ਬਾਅਦ ਨਾਸਰਤ ਦੇ ਲੋਕ ਆਪਣੇ ਆਪ ਨੂੰ ਕਹਿੰਦੇ ਹਨ, ਆਇਤ 53, ਇਸ ਆਦਮੀ ਨੂੰ ਇਹ ਬੁੱਧੀ ਅਤੇ ਸ਼ਕਤੀਸ਼ਾਲੀ ਕੰਮ ਕਿੱਥੋਂ ਮਿਲੇ। ਸਪਸ਼ਟ ਤੌਰ 'ਤੇ ਯੇਸੂ ਦੇ ਚਮਤਕਾਰ ਨਾਜ਼ਰਤ ਵਿੱਚ ਮਸ਼ਹੂਰ ਹੋ ਗਏ ਹਨ। ਉਸਦੀ ਪ੍ਰਸਿੱਧੀ ਫੈਲ ਗਈ ਅਤੇ ਉਹਨਾਂ ਨੇ ਸੰਪੂਰਨ ਸਵਾਲ ਪੁੱਛਿਆ। ਇਹ ਕਿ ਇੱਕ ਕੁਦਰਤੀ ਸਵਾਲ, ਇਹ ਇੱਕ ਚੰਗਾ ਸਵਾਲ ਆ। ਇੱਕ ਸਵਾਲ ਸੀ ਕਿ ਹਰ ਕੋਈ ਜੋ ਯੇਸੂ ਦੇ ਨਾਲ ਆਇਆ ਸੀ ਇਹ ਪੁੱਛਣ ਲਈ ਮਜਬੂਰ ਸੀ ਕਿ ਇਸ ਆਦਮੀ ਨੂੰ ਇਹ ਬੁੱਧੀ ਅਤੇ ਇਹ ਸ਼ਕਤੀਸ਼ਾਲੀ ਕੰਮ ਕਿੱਥੋਂ ਮਿਲੇ। ਇਸੇ ਤਰ੍ਹਾਂ ਦਾ ਸਵਾਲ ਆਇਤ 56 ਵਿੱਚ ਪੁੱਛਦਾ ਹੈ। ਫਿਰ ਇਸ ਆਦਮੀ ਨੂੰ ਇਹ ਸਭ ਕੁਝ ਕਿੱਥੋਂ ਮਿਲਿਆ, ਇਹ ਗਿਆਨ, ਇਹ ਬੁੱਧੀ, ਇਹ ਅਧਿਕਾਰ, ਇਹ ਸ਼ਕਤੀ ਉਹ ਕਿੱਥੋਂ ਪ੍ਰਾਪਤ ਕਰਦਾ ਹੈ। ਅਤੇ ਤ੍ਰਾਸਦੀ ਇਹ ਹੈ ਕਿ ਜਵਾਬ ਬਿਲਕੁਲ ਜਿਹੜਾ ਸਪਸ਼ਟ ਆ, ਕੋਈ ਵੀ ਯੇਸੂ ਵਾਂਗ ਸਿੱਖਿਆ ਨਹੀਂ ਦਿੰਦਾ ਅਤੇ ਕੋਈ ਵੀ ਯੇਸੂ ਦੀ ਵਾਂਗ ਚਮਤਕਾਰ ਨਹੀਂ ਕਰਦਾ। ਜੇਕਰ ਪਰਮੇਸ਼ੁਰ ਉਸਦੇ ਨਾਲ ਅਤੇ ਉਸਦੇ ਲਈ ਨਹੀਂ ਹੈ, ਕੀ ਉਹਨਾਂ ਨੂੰ ਦਿਮਾਗੀ ਹੈਰਾਨੀਜਨਕ ਸ਼ਾਨਦਾਰ ਅਹਿਸਾਸ ਹੋਣਾ ਨਹੀਂ ਚਾਹੀਦਾ ਸੀ ਕਿ ਤਰੀਕ ਦੇ ਦੂਜੇ ਵਿਅਕਤੀ ਨੇ ਮਾਸ ਧਾਰਨ ਕੀਤਾ ਸੀ ਅਤੇ ਉਹਨਾਂ ਦੇ ਵਿਚਕਾਰ ਖੜ੍ਹਾ ਸੀ? ਮੈਨੂੰ ਨਹੀਂ ਪਤਾ, ਪਰ ਇਹ ਜਿਹੜਾ ਬਿਲਕੁਲ ਸਪਸ਼ਟ ਕਿ ਯੇਸੂ ਨੂੰ ਪਰਮੇਸ਼ੁਰ ਦੀ ਮਨਜ਼ੂਰੀ ਆ, ਪਰਮੇਸ਼ੁਰ ਵਿੱਚ ਉਸ ਵਿੱਚ ਅਤੇ ਉਸ ਰਾਹੀਂ ਪਰਮੇਸ਼ੁਰ ਉਸ ਵਿੱਚ ਅਤੇ ਉਸ ਰਾਹੀਂ ਕੰਮ ਕਰ ਰਿਹਾ ਸੀ। ਉਹ ਇਹ ਦਿਨ ਬ ਦਿਨ ਸਪਸ਼ਟ ਹੋਣਾ ਚਾਹੀਦਾ ਸੀ ਕਿ ਯੇਸੂ ਮਸੀਹਾ ਪਰਮੇਸ਼ੁਰ ਦਾ ਰਾਜਾ ਹੈ। ਉਹਨਾਂ ਦਾ ਸਵਾਲ ਇਸ ਆਦਮੀ ਨੂੰ ਇਹ ਚੀਜ਼ਾਂ ਕਿੱਥੋਂ ਮਿਲੀਆਂ ਇੱਕ ਵਧੀਆ ਹੈ, ਪਰ ਉਹਨਾਂ ਨੂੰ ਆਪਣੇ ਸਵਾਲ ਦਾ ਜਵਾਬ ਦੇਣ ਦੇ ਯੋਗ ਹੋਣਾ ਚਾਹੀਦਾ ਸੀ। ਉਹਨਾਂ ਨੂੰ ਆਪਣੇ ਆਪ ਇਸ ਸਵਾਲ ਦਾ ਜਵਾਬ ਦੇਣ ਦੇ ਯੋਗ ਹੋਣਾ ਚਾਹੀਦਾ ਸੀ। ਕਿਸ ਚੀਜ਼ ਨੇ ਉਹਨਾਂ ਨੂੰ ਇਸ ਬਿਲਕੁਲ ਸਪਸ਼ਟ ਜਵਾਬ ਤੱਕ ਪਹੁੰਚਣ ਤੋਂ ਰੋਕਿਆ? ਕਿਹੜੀ ਗੱਲ ਸੀ ਜਿਹੜੀ ਉਹਨਾਂ ਨੂੰ ਇਸ ਜਿਹੜਾ ਬਿਲਕੁਲ ਜਿਹੜਾ ਸਹੀ ਜਵਾਬ ਸੀ ਉਹਨੂੰ ਜਾਣਨ ਤੋਂ ਰੋਕਿਆ? ਉਹ ਸੀ ਉਹਨਾਂ ਦਾ ਅਵਿਸ਼ਵਾਸ। ਸਾਡੇ ਹਵਾਲੇ ਦੇ ਅੰਤਮ ਆਏ ਸਾਨੂੰ ਇਸ ਨੂੰ ਪ੍ਰਗਟ ਕਰਦੀ ਹੈ, 58, ਉਹਨਾਂ ਦਾ ਅਵਿਸ਼ਵਾਸ। ਉਹਨਾਂ ਦੇ ਸਖ਼ਤ ਦਿਲ ਵਿਸ਼ਵਾਸ ਕਰਨ ਤੋਂ ਇਨਕਾਰ ਕਰਦੇ ਹਨ। ਸਾਡੇ ਅੰਗਰੇਜ਼ੀ ਅਨੁਵਾਦਾਂ ਵਿੱਚ ਇਹ ਇੰਨਾ ਸਪਸ਼ਟ ਨਹੀਂ ਹੈ, ਪਰ ਜਦੋਂ ਉਹ ਕਹਿੰਦੇ ਹਨ ਇਸ ਆਦਮੀ ਨੂੰ ਇੱਕ ਚੀਜ਼ਾਂ ਕਿੱਥੋਂ ਮਿਲੀਆਂ, ਤਾਂ ਉਹਨਾਂ ਦੀ ਭਾਸ਼ਾ ਦੀ ਵਰਤੋਂ ਵਿੱਚ ਉਹਨਾਂ ਦਾ ਜਿਹੜਾ ਆ ਉਹ ਨਿਰਾਦਰ ਕੀਤਾ ਜਾ ਰਿਹਾ ਹੈ। ਇੱਕ ਸਵੀਕਾਰ ਯੋਗ ਅਨੁਵਾਦ ਹੋ ਸਕਦਾ ਹੈ, ਇਸ ਵਿਅਕਤੀ ਨੂੰ ਇਹ ਚੀਜ਼ਾਂ ਕਿੱਥੋਂ ਮਿਲੀਆਂ ਜਾਂ ਇਸ ਵਿਅਕਤੀ ਨੇ ਇਹ ਚੀਜ਼ਾਂ ਕਿੱਥੋਂ ਪ੍ਰਾਪਤ ਕੀਤੀਆਂ। ਇਹ ਸਪਸ਼ਟ ਤੌਰ 'ਤੇ ਸਪਸ਼ਟ ਹੈ ਕਿ ਯੇਸੂ ਇੱਕ ਰੱਬੀ ਹੈ, ਇੱਕ ਅਧਿਆਤਮਕ ਅਧਿਆਪਕ ਹੈ ਅਤੇ ਉਸ ਨੂੰ ਇਸ ਤਰ੍ਹਾਂ ਸੰਬੋਧਿਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਦੇ ਦਿਲ ਦੀ ਕਠੋਰਤਾ ਉਹਨਾਂ ਨੂੰ ਯੇਸੂ ਦਾ ਨਿਰਾਦਰ ਕਰਨ ਅਤੇ ਅਵਿਸ਼ਵਾਸ ਵੱਲ ਲੈ ਜਾਂਦੀ ਹੈ। ਸ਼ਾਇਦ ਤੁਸੀਂ ਇੱਥੇ ਈਸਾਈ ਧਰਮ ਦੀ ਪੜਚੋਲ ਕਰ ਰਹੇ ਜਾਂ ਅਧਿਐਨ ਕਰ ਰਹੇ ਹਾਂ, ਤੁਸੀਂ ਇਹ ਸੋਚਣਾ ਪਸੰਦ ਕਰਦੇ ਹੋ ਕਿ ਤੁਸੀਂ ਇੱਕ ਨਿਰਪੱਖ ਵਿਅਕਤੀ, ਇੱਕ ਵਾਜਬ ਤੌਰ 'ਤੇ ਖੁੱਲ੍ਹੇ ਦਿਮਾਗ ਨਾਲ ਅਤੇ ਤੁਸੀਂ ਆਪਣੇ ਆਪ ਨੂੰ ਸੰਤੁਲਿਤ ਸਹੀ ਸਵਾਲ ਪੁੱਛਣ ਵਾਲਾ ਸੋਚ ਸਕਦੇ ਹੋ। ਯੇਸੂ ਕੌਣ ਹੈ? ਉਸਨੇ ਆਪਣੀ ਸ਼ਕਤੀ ਕਿੱਥੋਂ ਪ੍ਰਾਪਤ ਕੀਤੀ ਹੈ? ਉਸਨੂੰ ਇਹ ਬੁੱਧੀ ਕਿਵੇਂ ਮਿਲੀ? ਉਹ ਮੁਰਦਿਆਂ ਵਿੱਚੋਂ ਕਿਵੇਂ ਜੀ ਉੱਠ ਸਕਦਾ ਸੀ? ਇਹ ਸ਼ਾਨਦਾਰ ਸਵਾਲ ਹਨ, ਚੰਗੇ ਸਵਾਲ ਆ, ਜ਼ਰੂਰੀ ਸਵਾਲ ਆ, ਪਰ ਸਹੀ ਸਵਾਲ ਪੁੱਛਣਾ ਹੀ ਤੁਹਾਨੂੰ ਹੁਣ ਤੱਕ ਪ੍ਰਾਪਤ ਕਰਦਾ ਹੈ ਕਿ ਤੁਸੀਂ ਇਹਨਾਂ ਸਵਾਲਾਂ ਦੇ ਬਾਈਬਲ ਦੇ ਜਵਾਬਾਂ ਨੂੰ ਸਵੀਕਾਰ ਕਰਨ ਲਈ ਤਿਆਰ ਹੋ। ਕੀ ਤੁਸੀਂ ਯੇਸੂ ਵਿੱਚ ਵਿਸ਼ਵਾਸ ਕਰੋਗੇ? ਕੀ ਤੁਸੀਂ ਇਹਨਾਂ ਦੇ ਜਵਾਬਾਂ ਨੂੰ ਕੀ ਸਵੀਕਾਰ ਕਰੋਗੇ, ਜਾਂ ਕਿ ਤੁਸੀਂ ਅਵਿਸ਼ਵਾਸ ਦੀ ਸਥਿਤੀ ਨੂੰ ਕਾਇਮ ਰੱਖੋਗੇ? ਅਵਿਸ਼ਵਾਸ ਤੁਹਾਨੂੰ ਪਰਮੇਸ਼ੁਰ ਦੇ ਰਾਜ ਤੋਂ ਬਾਹਰ ਰੱਖੇਗਾ। ਅਵਿਸ਼ਵਾਸ ਉਹ ਹੋਵੇਗਾ ਜੋ ਨਿਆਂ ਦੇ ਦਿਨ ਤੁਹਾਡੇ ਪਾਪ ਦੇ ਨਾਲ ਤੁਹਾਨੂੰ ਦੋਸ਼ੀ ਠਹਿਰਾਉਂਦਾ ਹੈ। ਉਹ ਕੇਵਲ ਯੇਸੂ ਮਸੀਹ ਵਿੱਚ ਵਿਸ਼ਵਾਸ ਹੈ, ਉਸ ਵਿੱਚ ਵਿਸ਼ਵਾਸ ਕਰਨਾ ਪਾਪਾਂ ਦੀ ਤੌਬਾ ਦੇ ਨਾਲ ਜੋ ਤੁਹਾਨੂੰ ਸਵਰਗ ਦੇ ਰਾਜ ਵਿੱਚ ਲਿਆ ਸਕਦਾ ਹੈ ਅਤੇ ਤੁਹਾਨੂੰ ਸਦੀਵੀ ਜੀਵਨ ਪ੍ਰਦਾਨ ਕਰ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਯੇਸੂ ਦੇ ਸੰਪਰਕ ਵਿੱਚ ਆਉਣ ਨਾਲ ਯੇਸੂ ਵਿੱਚ ਵਿਸ਼ਵਾਸ ਪੈਦਾ ਹੋ ਜਾਂਦਾ। ਇਸ ਲਈ ਅਸੀਂ ਦੇਖਿਆ ਹੈ ਕਿ ਸਹੀ ਸਵਾਲ ਪੁੱਛਣ ਦਾ ਨਤੀਜਾ ਜ਼ਰੂਰੀ ਨਹੀਂ ਕਿ ਯੇਸੂ ਵਿੱਚ ਵਿਸ਼ਵਾਸ ਹੋਵੇ। ਆਇਤ 55 ਸਪਸ਼ਟ ਕਰਦੀ ਹੈ ਕਿ ਇਹ ਸਵਾਲ ਪੁੱਛਣ ਵਾਲੇ ਯਿਸੂ ਨੂੰ ਜਾਣਦੇ ਹਨ ਅਤੇ ਉਸਦੇ ਪਰਿਵਾਰ ਨੂੰ ਜਾਣਦੇ ਹਨ। ਉਹ ਪੁੱਛਦੇ ਹਨ ਕਿ ਇਹ ਤਰਖਾਣ ਦਾ ਪੁੱਤਰ ਨਹੀਂ, ਕਿ ਉਸਦੀ ਮਾਂ ਮਰੀਅਮ ਨਹੀਂ ਕਹਾਉਂਦੀ, ਕਿ ਉਹਦੇ ਭਰਾ ਯਕੂਬ ਅਤੇ ਯੂਸਫ ਅਤੇ ਸ਼ਮਾਉਨ ਯਹੂਦਾ ਨਹੀਂ ਹਨ। ਉਸ ਤੋਂ ਬਾਅਦ ਕਿ ਉਸਦੀਆਂ ਸਾਰੀਆਂ ਭੈਣਾਂ ਸਾਡੇ ਨਾਲ ਨਹੀਂ ਹਨ। ਉਹ ਇਸ ਸਧਾਰਨ ਪਰਿਵਾਰ ਨੂੰ ਜਾਣਦੇ ਅਤੇ ਆਮ ਕਿੱਤਿਆਂ ਨਾਲ ਜਾਣਦੇ ਹਨ। ਉਹਨਾਂ ਨੇ ਯਿਸੂ ਨੂੰ ਵੱਡਾ ਹੁੰਦੇ ਦੇਖਿਆ ਸੀ। ਉਹਨਾਂ ਨੇ ਉਸਦੇ ਭਰਾਵਾਂ ਅਤੇ ਭੈਣਾਂ ਨੂੰ ਉਸਦੇ ਬਾਅਦ ਪੈਦਾ ਹੁੰਦੇ ਦੇਖਿਆ ਸੀ। ਦੋਸਤੋ, ਅਸੀਂ ਯਿਸੂ ਦੀ ਜਨਤਕ ਸੇਵਕਾਈ ਤੋਂ ਪਹਿਲਾਂ ਦੇ ਜੀਵਨ ਬਾਰੇ ਬਹੁਤ ਘੱਟ ਜਾਣਦੇ ਹਾਂ। ਸਾਡੇ ਕੋਲ ਉਸਦੇ ਜਨਮ ਦੇ ਕੁਝ ਸਨੈਪਸ਼ੋਟ ਹਨ ਅਤੇ ਇੱਕ ਜਵਾਨੀ ਵਿੱਚ ਮੰਦਰ ਵਿੱਚ ਉਸਦੀ ਇੱਕ ਝਲਕ। ਇਹ ਆਇਤਾਂ ਇੱਕ ਹੋਰ ਸਿਖਰ ਦੀ ਆਗਿਆ ਦਿੰਦੀਆਂ ਹਨ। ਇੱਥੇ ਅਸੀਂ ਅਜਿਹਾ ਅਸੀਂ ਇੱਥੇ ਸਿੱਖਦੇ ਹਾਂ ਕਿ ਉਸਦਾ ਧਰਤੀ ਦਾ ਪਿਤਾ ਇੱਕ ਤਰਖਾਣ ਸੀ ਅਤੇ ਮਰਕੁਸ ਦੀ ਖੁਸ਼ਖਬਰੀ ਯਿਸੂ ਨੂੰ ਤਰਖਾਣ ਕਹਿੰਦੀ ਹੈ। ਇਸ ਸ਼ਬਦ ਦਾ ਅਨੁਵਾਦ ਕਾਰੀਗਰ, ਨਿਰਮਾਣ ਮਜ਼ਦੂਰ, ਪੱਥਰ ਮਿਸਤਰੀ ਕੀਤਾ ਜਾ ਸਕਦਾ ਹੈ। ਸਾਡੇ ਕੋਲ 3 ਸਦੀ ਦੀਆਂ ਲਿਖਤਾਂ ਹਨ ਜਿਸ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਯਿਸੂ ਨੇ ਬਲਦਾਂ ਲਈ ਇੱਕ ਜੂੜਾ ਬਣਾਇਆ ਸੀ। ਅਜਿਹੀ ਕੋਈ ਚੀਜ਼ ਨਹੀਂ ਜਿਸ ਬਾਰੇ ਅਸੀਂ ਨਿਸ਼ਚਿਤ ਹੋ ਸਕਦੇ। ਹਾਲਾਂਕਿ ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਯਿਸੂ ਨੇ ਕੰਮ ਕੀਤਾ। ਉਸਦੇ ਕੋਲ ਇੱਕ ਹੁਨਰ ਸੀ। ਉਸਨੇ ਸੰਭਾਵਿਤ ਤੌਰ 'ਤੇ ਸਰੀਰਕ ਤੌਰ 'ਤੇ ਨੌਕਰੀ ਕੀਤੀ। ਹਫ਼ਤੇ ਵਿੱਚ 6 ਦਿਨ ਸੱਭਤ ਦੇ ਦਿਨ ਆਰਾਮ ਕੀਤਾ। ਉਹ ਸ਼ਾਇਦ ਅਜੀਬ ਗਾਹਕਾਂ ਦੀ ਮੁਸ਼ਕਲ, ਥੋੜ੍ਹੇ ਜਿਹੇ ਕਾਰੋਬਾਰ ਵਾਲੇ ਮੌਸਮਾਂ, ਥੋੜ੍ਹੇ ਜਿਹੇ ਵਾਪਸੀ ਲਈ ਸਖ਼ਤ ਮਿਹਨਤ ਦੇ ਨਾਲ ਜਾਣੂ ਸੀ। ਪਰਮੇਸ਼ੁਰ ਦੇ ਪੁੱਤਰ ਨੇ ਸਰੀਰ ਧਾਰਿਆ ਅਤੇ ਉਸਨੇ ਇੱਕ ਆਮ ਆਦਮੀ ਵਾਂਗ ਆਪਣਾ ਜੀਵਨ ਬਤੀਤ ਕੀਤਾ। ਅਤੇ ਇਹ ਹਵਾਲਾ ਸਾਨੂੰ ਦੱਸਦਾ ਹੈ ਕਿ ਪਰਮੇਸ਼ੁਰ ਦੇ ਪੁੱਤਰ ਦੇ ਸਰੀਰ ਵਿੱਚ 4 ਭਰਾ ਅਤੇ ਘੱਟੋ ਘੱਟ 2 ਭੈਣਾਂ ਸਨ। ਅਕਸਰ ਕੈਥੋਲਿਕਾਂ ਲਈ ਹੈਰਾਨੀ ਹੁੰਦੀ ਹੈ ਜਿਨ੍ਹਾਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਮਰੀਅਮ ਇੱਕ ਕੁਆਰੀ ਰਹੀ ਹੈ। ਯਿਸੂ ਦਾ ਇੱਕ ਆਮ ਪਰਿਵਾਰ ਸੀ ਅਤੇ ਉਹ ਇੱਕ ਕੰਮ ਕਰਦਾ ਸੀ ਅਤੇ ਇੱਕ ਆਮ ਪਿੰਡ ਵਿੱਚ ਰਹਿੰਦਾ ਸੀ। ਇਹ ਪਿੰਡ ਵਾਸੀ ਯਿਸੂ ਨੂੰ ਜਾਣਦੇ ਸਨ, ਉਸਦੇ ਪਰਿਵਾਰ ਨੂੰ ਜਾਣਦੇ ਸਨ, ਉਸਦੇ ਨਾਲ ਹੀ ਵੱਡੇ ਹੋਏ ਸਨ ਅਤੇ ਜਾਣ ਪਛਾਣ ਉਹਨਾਂ ਨੂੰ ਨਫ਼ਰਤ ਕਰਨ ਲਈ ਲੈ ਗਈ ਸੀ। ਆਇਤ 57 ਨੂੰ ਦੇਖੋ, ਉਹਨਾਂ ਨੇ ਉਸ ਉੱਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਸ਼ਾਬਦਿਕ ਤੌਰ 'ਤੇ ਉਹਨਾਂ ਨੇ ਉਸ ਨੂੰ ਠੋਕਰ ਮਾਰੀ ਜਾਂ ਯਿਸੂ ਨੇ ਠੋਕਰ ਖਾਧੀ ਉਹਨਾਂ ਤੋਂ। ਯਿਸੂ ਉੱਤੇ ਇਹ ਠੋਕਰ, ਇਹ ਅਪਰਾਧ ਕਰਨਾ ਪੁਰਾਣੇ ਐਦਨਾਮੇ ਦੀ ਜਿਹੜੀ ਹੈ ਭਵਿੱਖਬਾਣੀ ਦੀ ਪੂਰਤੀ ਹੈ। ਪਰਮੇਸ਼ੁਰ ਨੇ ਨਬੀ ਯਸ਼ਾਇਆ ਦੁਆਰਾ ਕਿਹਾ, ਵੇਖੋ ਮੈਂ ਸੀਯੋਨ ਵਿੱਚ ਇੱਕ ਪੱਥਰ ਵਰਗ ਰੱਖਿਆ ਹੈ ਜੋ ਮਨੁੱਖਾਂ ਨੂੰ ਠੋਕਰ ਦਾ ਕਾਰਨ ਬਣਦਾ ਹੈ ਅਤੇ ਇੱਕ ਚੱਟਾਨ ਜੋ ਉਹਨਾਂ ਨੂੰ ਡਗਾਉਂਦੀ ਹੈ। ਯਿਸੂ ਦੀ ਸਧਾਰਨਤਾ ਉਹਨਾਂ ਲਈ ਇੱਕ ਅਪਰਾਧ ਸੀ। ਇਹ ਤੱਥ ਕਿ ਦਿੱਖ ਵਿੱਚ ਉਹ ਕੁਝ ਖਾਸ ਨਹੀਂ ਸੀ, ਯਿਸ਼ਾਇਆ ਨੇ ਭਵਿੱਖਬਾਣੀ ਕੀਤੀ ਸੀ ਕਿ ਉਸਦੀ ਦਿੱਖ ਵਿੱਚ ਕੁਝ ਅਜਿਹਾ ਨਹੀਂ ਸੀ ਜਿਸ ਨਾਲ ਉਸ ਵੱਲ ਖਿੱਚੇ ਜਾਣ। ਉਹ ਉਸਦੀ ਕਦਰ ਨਹੀਂ ਕਰਦੇ ਸਨ, ਉਹ ਅਸਲ ਵਿੱਚ ਉਸ ਨੂੰ ਤੁਛ ਸਮਝਦੇ ਸਨ। ਇਹ ਤੱਥ ਕਿ ਉਹ ਪਹਿਲਾਂ ਕਿਸੇ ਮਸ਼ਹੂਰ ਅਤੇ ਪ੍ਰਮੁੱਖ ਰੱਬੀ ਦਾ ਚੇਲਾ ਨਹੀਂ ਸੀ, ਉਹਨਾਂ ਨੂੰ ਠੋਕਰ ਦਾ ਕਾਰਨ ਬਣ ਗਿਆ। ਇਹ ਕਿੰਨਾ ਦੁਖਦਾਈ ਹੈ। ਉਹਨਾਂ ਦੇ ਸਾਹਮਣੇ ਮਸੀਹਾ ਹੈ, ਉਹ ਉਸਦੇ ਨਾਲ ਵੱਡੇ ਹੋਏ ਹਨ, ਉਹਨਾਂ ਨੇ ਉਸਦਾ ਉਪਦੇਸ਼ ਸੁਣਿਆ ਹੈ, ਉਹਨਾਂ ਨੇ ਉਸਦੇ ਚਮਤਕਾਰਾਂ ਬਾਰੇ ਸੁਣਿਆ ਹੈ ਅਤੇ ਯਿਸੂ ਨਾਲ ਇਹ ਸਭ ਨੇੜਤਾ ਉਹਨਾਂ ਨੂੰ ਪਰੇਸ਼ਾਨ ਹੋਣ ਲਈ ਪ੍ਰੇਰਿਤ ਕਰਦੀ ਹੈ। ਯਿਸੂ ਨੇ ਉਹਨਾਂ ਲਈ ਆਪਣੇ ਸਮੇਂ ਦੀ ਇੱਕ ਮਸ਼ਹੂਰ ਕਹਾਵਤ ਦਾ ਹਵਾਲਾ ਦਿੱਤਾ। ਇੱਕ ਨਬੀ ਆਪਣੇ ਸ਼ਹਿਰ ਅਤੇ ਆਪਣੇ ਘਰ ਤੋਂ ਇਲਾਵਾ ਸਤਿਕਾਰ ਬਿਨਾਂ ਹੀ ਹੁੰਦਾ ਹੈ। ਯਿਸੂ ਦਾ ਆਪਣਾ ਪਰਿਵਾਰ, ਉਸਦੇ ਭਰਾ ਅਤੇ ਭੈਣਾਂ ਉਸ ਨੂੰ ਰੱਦ ਕਰਦੇ ਹਨ। ਪਹਿਲਾਂ ਖੁਸ਼ਖਬਰੀ ਵਿੱਚ ਮਰੀਮ ਅਤੇ ਉਸਦੇ ਭਰਾ ਉਸਦੇ ਕੋਲ ਆਉਂਦੇ ਹਨ, ਕਿਉਂਕਿ ਉਹ ਵਿਸ਼ਵਾਸ ਕਰਦੇ ਹਨ ਕਿ ਉਸਦੇ ਭਰਾ ਕਿ ਉਸਦਾ ਦਿਮਾਗ ਜਿਹੜਾ ਆ ਖਰਾਬ ਹੈ ਜਾਂ ਆਪਣੇ ਦਿਮਾਗ ਤੋਂ ਬਾਹਰ ਹੈ। ਉਹ ਉਸਦੀ ਸੇਵਕਾਈ ਨੂੰ ਨਹੀਂ ਸਮਝਦੇ। ਯਹੂਨਾ ਦੀ ਖੁਸ਼ਖਬਰੀ ਵਿੱਚ ਅਸੀਂ ਸਪੱਸ਼ਟ ਤੌਰ 'ਤੇ ਪੜ੍ਹਦੇ ਹਾਂ ਕਿ ਉਸਦੇ ਭਰਾਵਾਂ ਨੇ ਉਸਦੀ ਮਾਂ ਨੇ ਉਸ ਵਿੱਚ ਉਸਦੇ ਭਰਾਵਾਂ ਨੇ ਉਸ ਵਿੱਚ ਵਿਸ਼ਵਾਸ ਨਹੀਂ ਕੀਤਾ। ਯਿਸੂ ਨੂੰ ਸੱਚਮੁੱਚ ਆਦਮੀਆਂ ਦੁਆਰਾ ਰੱਦ ਕੀਤਾ ਗਿਆ ਸੀ। ਯਹੂਨਾ ਦੀ ਖੁਸ਼ਖਬਰੀ ਮੇਰੇ ਖਿਆਲ ਵਿੱਚ ਇਸ ਅਸਵੀਕਾਰ ਕਰਨ ਦੇ ਦਰਦ ਨੂੰ ਫੜਦੀ ਹੈ। ਜਦੋਂ ਜੌਨ ਕਹਿੰਦਾ ਹੈ, ਸੱਚਾ ਪ੍ਰਕਾਸ਼ ਜੋ ਹਰ ਕਿਸੇ ਨੂੰ ਚਾਨਣ ਦਿੰਦਾ ਹੈ ਸੰਸਾਰ ਵਿੱਚ ਆ ਰਿਹਾ ਸੀ, ਉਹ ਚਾਨਣ ਵਿੱਚ ਆ ਰਿਹਾ ਹੈ। ਅਤੇ ਸੰਸਾਰ ਉਸ ਦੁਆਰਾ ਬਣਾਇਆ ਗਿਆ ਸੀ ਅਤੇ ਸੰਸਾਰ ਨੇ ਉਸ ਨੂੰ ਨਹੀਂ ਜਾਣਿਆ। ਉਹ ਆਪਣੇ ਕੋਲ ਆਇਆ ਅਤੇ ਉਸਦੇ ਲੋਕਾਂ ਨੇ ਉਸ ਨੂੰ ਅਸਵੀਕਾਰ ਕੀਤਾ। ਸੰਸਾਰ ਦਾ ਸਿਰਜਣਹਾਰ ਉਹਨਾਂ ਦੁਆਰਾ ਨਹੀਂ ਜਾਣਿਆ ਜਾਂਦਾ ਜੋ ਉਸਨੇ ਬਣਾਇਆ। ਉਹ ਇਜ਼ਰਾਈਲ ਆਇਆ ਪਰਮੇਸ਼ੁਰ ਦੇ ਲੋਕਾਂ ਕੋਲ, ਉਸਦੇ ਆਪਣੇ ਲੋਕਾਂ ਕੋਲ ਜਿਨ੍ਹਾਂ ਨੇ ਉਸਦੀ ਹਜ਼ਾਰਾਂ ਸਾਲਾਂ ਤੋਂ ਦੇਖਭਾਲ ਕੀਤੀ ਸੀ, ਜਿਨ੍ਹਾਂ ਨੂੰ ਉਸਨੇ ਬਚਾਇਆ ਅਤੇ ਚਰਵਾਹੀ ਕੀਤੀ ਅਤੇ ਇੱਕ ਪਿਆਰ ਕਰਨ ਵਾਲੇ ਪਰਮੇਸ਼ੁਰ ਵਜੋਂ ਸੁਰੱਖਿਅਤ ਕੀਤਾ ਅਤੇ ਸੁਧਾਰਿਆ। ਅਤੇ ਉਸਦੇ ਆਪਣੇ ਲੋਕਾਂ ਨੇ ਉਸ ਨੂੰ ਅਸਵੀਕਾਰ ਕੀਤਾ। ਉਹ ਆਪਣੇ ਜੱਦੀ ਸ਼ਹਿਰ ਆਇਆ ਜਿੱਥੇ ਵੱਡਾ ਹੋਇਆ ਅਤੇ ਉਹਨਾਂ ਨੇ ਉਸ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ। ਸ਼ਾਇਦ ਉਸਦਾ ਆਪਣਾ ਪਰਿਵਾਰ ਉਸ ਨੂੰ ਸਵੀਕਾਰ ਕਰੇਗਾ, ਉਸ ਨੂੰ ਸਮਝ ਸਕਦਾ ਹੈ ਨਹੀਂ। ਉਸਦੇ ਆਪਣੇ ਘਰ ਵਾਲੇ ਅਸੀਂ ਪੜ੍ਹਦੇ ਹਾਂ ਉਸ ਨੂੰ ਕੋਈ ਸਨਮਾਨ ਨਹੀਂ ਦਿਖਾਇਆ। ਯਿਸੂ ਅਸਵੀਕਾਰ ਕਰਨ ਦੇ ਦਰਦ ਨੂੰ ਜਾਣਦਾ ਸੀ। ਸੋ ਹੁਣ ਅਰਜ਼ੀ ਦੇ ਜਿਹੜੇ ਆ ਦੋ ਨੁਕਤੇ। ਪਹਿਲਾਂ, ਜੋ ਅਸੀਂ ਦੇਖ ਰਹੇ ਹਾਂ ਉਹ ਸਿਰਫ ਕੁਦਰਤੀ ਮਨੁੱਖੀ ਸਥਿਤੀ ਦਾ ਨਤੀਜਾ ਹੈ। ਤੁਸੀਂ ਅਤੇ ਮੈਂ ਡਿੱਗੇ ਹੋਏ ਜੀਵ ਹਾਂ, ਮੁੱਖ ਤੌਰ 'ਤੇ ਪਾਪੀ, ਅਤੇ ਸਾਡੇ ਜੀਵਨ ਵਿੱਚ ਪਰਮੇਸ਼ੁਰ ਦੀ ਕਿਰਪਾ ਤੋਂ ਇਲਾਵਾ ਅਸੀਂ ਪਰਮੇਸ਼ੁਰ ਨੂੰ ਰੱਦ ਕਰਦੇ ਹਾਂ। ਉਹ ਇੱਕ ਪੂਰਨ ਪਵਿੱਤਰ ਆਤਮਾ ਹੈ, ਇੱਕ ਪੂਰਨ ਧਰਮੀ ਪਰਮੇਸ਼ੁਰ ਹੈ, ਇੱਕ ਸੰਪੂਰਨ ਚੰਗਾ ਪਰਮੇਸ਼ੁਰ ਹੈ। ਉਹ ਸਾਨੂੰ ਜੀਵਨ ਦਿੰਦਾ ਹੈ, ਉਹ ਸਾਨੂੰ ਹਰ ਪਲ ਸੰਭਾਲਦਾ ਹੈ। ਕੋਈ ਵੀ ਚੰਗੀ ਚੀਜ਼ ਜਿਸ ਦਾ ਅਸੀਂ ਕਦੇ ਆਨੰਦ ਮਾਣਿਆ ਹੈ ਉਹ ਉਸਦੇ ਹੱਥੋਂ ਹੈ, ਅਤੇ ਸਾਡੀ ਕੁਦਰਤੀ ਪਾਪੀ ਬਾਗੀ ਅਵਸਥਾ ਵਿੱਚ ਅਸੀਂ ਉਸ ਨੂੰ ਰੱਦ ਕਰਦੇ ਹਾਂ, ਅਸੀਂ ਉਸ ਤੋਂ ਮੂੰਹ ਮੋੜ ਲੈਂਦੇ ਹਾਂ। ਅਸੀਂ ਸਿਰਜਣਹਾਰ ਦੀ ਬਜਾਏ ਸਿਰਜੀਆਂ ਚੀਜ਼ਾਂ ਦੀ ਪੂਜਾ ਕਰਦੇ ਹਾਂ। ਅਸੀਂ ਸਾਡਾ ਰੱਬ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਚਾਹੁੰਦੇ। ਅਸੀਂ ਜੀਵਨ ਅਤੇ ਸਾਹ ਅਤੇ ਹਰ ਚੰਗੇ ਤੋਹਫ਼ੇ ਲਈ ਉਸਦਾ ਧੰਨਵਾਦ ਨਹੀਂ ਕਰਦੇ। ਅਸੀਂ ਪਰਮਾਤਮਾ ਦਾ ਇਹ ਪਰਮਾਤਮਾ ਦਾ ਅਪਮਾਨ ਹੈ। ਇਹ ਇੱਕ ਮਹਾਂਕਾਵ ਪੈਮਾਨੇ 'ਤੇ ਇੱਕ ਅਪਰਾਧ ਹੈ, ਇਹ ਸਦੀਵੀ ਨਿੰਦਾ ਦੇ ਯੋਗ ਹੈ, ਅਤੇ ਇਹੀ ਕਾਰਨ ਹੈ ਕਿ ਯਿਸੂ ਆਇਆ ਹੈ ਸਾਡੇ ਪਰਮੇਸ਼ੁਰ ਨੂੰ ਰੱਦ ਕਰਨ ਲਈ, ਜੁਰਮਾਨਾ ਅਦਾ ਕਰਨ ਲਈ। ਦੂਜਾ, ਜੇ ਅਸੀਂ ਯਿਸੂ ਵਿੱਚ ਭਰੋਸਾ ਕਰਦੇ ਹਾਂ ਤਾਂ ਜਾਣੋ ਕਿ ਯਿਸੂ ਵਿੱਚ ਭਰੋਸਾ ਕਰਨ ਦੀ ਇੱਕ ਕੀਮਤ ਆ। ਮੈਨੂੰ ਗਲਤ ਨਾ ਸੁਣੋ, ਮੰਨਿਓ, ਮੁਕਤੀ ਪਰਮੇਸ਼ੁਰ ਵੱਲੋਂ ਇੱਕ ਤੋਹਫ਼ਾ ਹੈ। ਅਸੀਂ ਮੁਕਤੀ ਨਹੀਂ ਕਮਾਉਂਦੇ, ਅਸੀਂ ਤੋਬਾ ਕਰਦੇ ਹਾਂ ਅਤੇ ਮਸੀਹ ਵਿੱਚ ਭਰੋਸਾ ਕਰਦੇ ਹਾਂ। ਵਿਸ਼ਵਾਸ ਕਰੋ ਕਿ ਉਸਨੇ ਸਲੀਬ 'ਤੇ ਸਾਡੇ ਪਾਪਾਂ ਲਈ ਭੁਗਤਾਨ ਕੀਤਾ ਹੈ ਅਤੇ ਸਦੀਵੀ ਜੀਵਨ ਸਾਡਾ ਹੈ ਮੁਫਤ। ਪਰ ਇੱਕ ਅਹਿਸਾਸ ਹੈ ਕਿ ਉਸ ਤੋਂ ਬਾਅਦ ਦਾ ਜੀਵਨ ਮਹਿੰਗਾ ਹੈ। ਇਹਨਾਂ ਵਿੱਚੋਂ ਇੱਕ ਖਰਚ ਦੋਸਤਾਂ ਅਤੇ ਪਰਿਵਾਰਾਂ ਦੁਆਰਾ ਅਸਵੀਕਾਰ ਕੀਤਾ ਜਾ ਸਕਦਾ ਹੈ। ਯਿਸੂ ਨੇ ਚੇਤਾਵਨੀ ਦਿੱਤੀ, ਉਹ ਪਹਿਲਾਂ ਮੈਨੂੰ ਨਫ਼ਰਤ ਕਰਦੇ ਹਨ ਤਾਂ ਉਹ ਤੁਹਾਨੂੰ ਨਫ਼ਰਤ ਕਰਨਗੇ। ਮੱਤੀ ਦੇ ਅਧਿਆਇ 10 ਵਿੱਚ ਯਿਸੂ ਦੇ ਸ਼ਬਦਾਂ ਨੂੰ ਸੁਣੋ। ਇਹ ਨਾ ਸੋਚੋ ਕਿ ਮੈਂ ਧਰਤੀ ਉੱਤੇ ਸ਼ਾਂਤੀ ਲਿਆਉਣ ਆਇਆ ਹਾਂ, ਪਰ ਮੈਂ ਸ਼ਾਂਤੀ ਲਿਆਉਣ ਨਹੀਂ ਆਇਆ, ਸਗੋਂ ਤਲਵਾਰ ਲੈ ਕੇ ਆਇਆ ਹਾਂ। ਕਿਉਂ ਜੋ ਮੈਂ ਇੱਕ ਆਦਮੀ ਨੂੰ ਉਸੇ ਪਿਤਾ ਦੇ ਵਿਰੁੱਧ ਅਤੇ ਇੱਕ ਧੀ ਨੂੰ ਉਸਦੀ ਮਾਂ ਦੇ ਵਿਰੁੱਧ ਅਤੇ ਇੱਕ ਨੂੰਹ ਨੂੰ ਉਸੇ ਸੱਸਰੇ ਵਿਰੁੱਧ ਖੜਾ ਕਰਨ ਜਾ ਰਿਹਾ ਹਾਂ, ਅਤੇ ਇੱਕ ਵਿਅਕਤੀ ਦੇ ਦੁਸ਼ਮਣ ਉਸੇ ਆਪਣੇ ਘਰ ਦੇ ਲੋਕ ਹੋਣਗੇ। ਜੋ ਕੋਈ ਪਿਤਾ ਜਾਂ ਮਾਤਾ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਉਹ ਮੇਰੇ ਲਾਇਕ ਨਹੀਂ ਹੈ, ਅਤੇ ਜੋ ਕੋਈ ਪੁੱਤਰ ਜਾਂ ਧੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਉਹ ਮੇਰੇ ਯੋਗ ਨਹੀਂ ਹੈ, ਅਤੇ ਜੋ ਕੋਈ ਆਪਣੇ ਸਰੀਰ ਨਹੀਂ ਚੁੱਕਦਾ, ਮੇਰੇ ਪਿੱਛੇ ਨਹੀਂ ਚੱਲਦਾ, ਉਹ ਮੇਰੇ ਯੋਗ ਨਹੀਂ ਹੈ। ਜੋ ਕੋਈ ਆਪਣੀ ਜਾਨ ਲਵੇਗਾ ਉਸ ਨੂੰ ਗਵਾ ਲਵੇਗਾ, ਅਤੇ ਜੋ ਕੋਈ ਮੇਰੀ ਖਾਤਰ ਆਪਣੀ ਜਾਨ ਗਵਾਵੇ ਉਹ ਉਸ ਨੂੰ ਪਾ ਲਵੇਗਾ। ਤੁਸੀਂ ਮਸੀਹ ਦੇ ਨਾਲ ਇੱਕ ਰਿਸ਼ਤਾ ਪ੍ਰਾਪਤ ਕਰਦੇ ਹੋ, ਤੁਸੀਂ ਸਦੀਵੀ ਜੀਵਨ ਪ੍ਰਾਪਤ ਕਰਦੇ ਹੋ, ਤੁਸੀਂ ਪਾਪਾਂ ਦੀ ਮਾਫ਼ੀ ਪ੍ਰਾਪਤ ਕਰਦੇ ਹੋ, ਤੁਸੀਂ ਦੁਨੀਆ ਭਰ ਵਿੱਚ ਮਸੀਹ ਦੇ ਭੈਣ ਭਰਾਵਾਂ ਨੂੰ ਪ੍ਰਾਪਤ ਕਰਦੇ ਹੋ। ਪਰ ਮਸੀਹ ਹੀ ਵੀ ਜਾਣੋ ਕਿ ਮਸੀਹ ਦਾ ਅਨੁਸਰਣ ਕਰਨਾ ਤੁਹਾਡੇ ਅਤੇ ਇੱਥੋਂ ਤੱਕ ਕਿ ਤੁਹਾਡੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਅਜ਼ੀਜ਼ਾਂ ਵਿਚਕਾਰ ਦੁਸ਼ਮਣੀ ਦਾ ਕਾਰਨ ਬਣ ਸਕਦਾ ਹੈ। ਤੁਹਾਡੇ ਵਿੱਚੋਂ ਕੁਝ ਇਸ ਦਰਦ ਨੂੰ ਜਾਣਦੇ ਹਨ। ਯਿਸੂ ਦੇ ਆਪਣੇ ਭੈਣ ਭਰਾਵਾਂ ਨੇ ਇਸ ਸਮੇਂ ਉਸ ਉੱਤੇ ਵਿਸ਼ਵਾਸ ਨਹੀਂ ਕੀਤਾ ਅਤੇ ਇਸ ਨਾਲ ਯਿਸੂ ਨੂੰ ਦੁੱਖ ਹੋਇਆ। ਅਸੀਂ ਸਿਰਫ ਪੱਕਾ ਜਾਣਦੇ ਹਾਂ ਕਿ ਉਸਦੇ ਭਰਾ ਜੇਮਸ ਅਤੇ ਯੂਦਾਸ ਜੋ ਕਿ ਯਹੂਦਾ ਵਜੋਂ ਜਾਣੇ ਜਾਂਦੇ ਹਨ ਉਸਦੇ ਚੇਲੇ ਬਣ ਗਏ ਹਨ, ਅਤੇ ਉਸਦੇ ਬਾਕੀ ਭੈਣ ਭਰਾਵਾਂ ਵਾਂਗ ਕੁਝ ਨਹੀਂ ਜਾਣਦੇ ਹਾਂ। ਇਸ ਨੂੰ ਰੱਦ ਕਰਨਾ ਅਸੀਸਾਂ ਨੂੰ ਭੁੱਲ ਜਾਣਾ ਹੈ। ਅਸੀਂ ਸਿਰਲੇਖ ਹੇਠ ਆਇਤ 58 ਦੇ ਸੰਖੇਪ ਵਿਚਾਰਾਂ ਦੇ ਨਾਲ ਸਮਾਪਤ ਕਰਾਂਗੇ। ਯਿਸੂ ਨੂੰ ਰੱਦ ਕਰਨਾ ਬਰਕਤਾਂ ਨੂੰ ਰੱਦ ਕਰਨਾ ਹੈ। ਆਇਤ 58 ਕਹਿੰਦੀ ਹੈ, ਉਸ ਨੇ ਉੱਥੇ ਬਹੁਤ ਸਾਰੇ ਸ਼ਕਤੀਸ਼ਾਲੀ ਕੰਮ ਨਹੀਂ ਕੀਤੇ ਉਹਨਾਂ ਦੇ ਅਵਿਸ਼ਵਾਸ ਕਾਰਨ। ਸੋ ਪਰਮੇਸ਼ਰ ਨੇ ਜਿੱਦਾਂ ਕਿ ਉੱਥੇ ਚਮਤਕਾਰ ਨਹੀਂ ਕੀਤੇ, ਕਿਉਂ ਉਹ ਜਿਹੜੇ ਉੱਤੇ ਯਿਸੂ 'ਤੇ ਵਿਸ਼ਵਾਸ ਨਹੀਂ ਕਰਦੇ ਸੀ। ਸਾਨੂੰ ਇਸਦਾ ਮਤਲਬ ਇਹ ਨਹੀਂ ਸਮਝਣਾ ਚਾਹੀਦਾ ਕਿ ਵਿਸ਼ਵਾਸ ਦੀ ਘਾਟ ਕਾਰਨ ਯਿਸੂ ਦੀ ਸ਼ਕਤੀ ਸੀਮਤ ਹੈ। ਇੱਕ ਵਿਅਕਤੀ ਦਾ ਵਿਸ਼ਵਾਸ ਉਸਦੀ ਸ਼ਕਤੀ ਦਾ ਸਰੋਤ ਨਹੀਂ ਹੈ। ਉਸਨੇ ਇੱਕ ਵਿਅਕਤੀ ਦੇ ਵਿਸ਼ਵਾਸ ਤੋਂ ਇਲਾਵਾ ਇੱਕ ਬਹੁਤ ਸਾਰੇ ਚਮਤਕਾਰ ਕੀਤੇ ਹਨ। ਅਜਿਹਾ ਨਹੀਂ ਹੈ ਕਿ ਵਿਸ਼ਵਾਸ ਦਾ ਇੱਕ ਖਾਸ ਪੱਧਰ ਚਮਤਕਾਰ ਦੇ ਇੱਕ ਖਾਸ ਪੱਧਰ ਨਾਲ ਮੇਲ ਖਾਂਦਾ ਹੈ। ਹਾਲਾਂਕਿ ਯਿਸੂ ਉਹਨਾਂ ਲੋਕਾਂ ਵਿੱਚ ਕੰਮ ਕਰਨ ਦੀ ਚੋਣ ਕਰਦਾ ਹੈ ਜੋ ਉਸ ਵਿੱਚ ਵਿਸ਼ਵਾਸ ਕਰਦੇ ਹਨ। ਸੇਵਕਾਈ ਵਿੱਚ ਉਸਦਾ ਨਮੂਨਾ ਉਸਦੇ ਉਹਨਾਂ ਸਥਾਨਾਂ ਅਤੇ ਲੋਕਾਂ ਤੋਂ ਅੱਗੇ ਵਧਣਾ ਹੈ ਜੋ ਉਸ ਨੂੰ ਅਸਵੀਕਾਰ ਕਰਦੇ ਹਨ, ਜੋ ਉਸ ਵਿੱਚ ਵਿਸ਼ਵਾਸ ਨਹੀਂ ਕਰਦੇ। ਅਸੀਂ ਅਧਿਆਇ 12 ਵਿੱਚ ਦੇਖਿਆ ਕਿ ਜਦੋਂ ਦੁਸ਼ਮਣੀ ਪੈਦਾ ਹੋਈ ਤਾਂ ਉਹ ਪਿੱਛੇ ਹਟ ਗਿਆ। ਧਾਰਮਿਕ ਕੁਲੀਨ ਲੋਕ ਯਿਸੂ ਨੂੰ ਯਿਸੂ ਦੇ ਵਿਰੋਧੀ ਹਨ। ਧਾਰਮਿਕ ਕੁਲੀਨ ਲੋਕ ਯਿਸੂ ਦੇ ਵਿਰੋਧੀ ਹਨ, ਪਰ ਬੇਸਵਾਵਾਂ ਅਤੇ ਪਾਪੀ ਯਿਸੂ ਦੇ ਵੱਲ ਹਨ ਜਾਂ ਉਹ ਵਿਰੋਧੀ ਨਹੀਂ ਹਨ। ਜਿਹੜੀਆਂ ਬੇਸਵਾਵਾਂ ਅਤੇ ਪਾਪੀ ਲੋਕ ਹਨ ਉਹ ਯਿਸੂ ਦੇ ਵੱਲ, ਇਸ ਲਈ ਉਹ ਅਖੋਤੀ ਪਾਪੀਆਂ ਵਿਚਕਾਰ ਕੰਮ ਕਰਦਾ ਆ। ਨਾਸਰਤ ਲਈ ਯਿਸੂ ਨੂੰ ਅਸਵੀਕਾਰ ਕਰਨ ਲਈ ਉਸ ਨੂੰ ਜੀਵਨ ਦੇ ਸ਼ਬਦ ਸਿਖਾਉਂਦੇ ਸੁਣਨ ਦੇ ਹੋਰ ਮੌਕਿਆਂ ਤੋਂ ਠੁਕਰਾਉਣਾ ਹੈ, ਅਤੇ ਉਸਦੇ ਇਲਾਜ ਕਰਨ ਵਾਲੀ ਸੇਵਕਾਈ ਤੋਂ ਲਾਭ ਉਠਾਉਣਾ ਹੈ। ਉਹਨਾਂ ਦੇ ਅਵਿਸ਼ਵਾਸ ਦੇ ਕਾਰਨ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੀਆਂ ਬਿਮਾਰੀਆਂ ਤੋਂ ਠੀਕ ਨਹੀਂ ਕੀਤਾ। ਯਿਸੂ ਨੂੰ ਰੱਦ ਕਰਨਾ ਅਸੀਸਾਂ ਨੂੰ ਛੱਡਣਾ ਹੈ। ਅੱਜ ਯਿਸੂ ਨੂੰ ਰੱਦ ਕਰਨਾ ਸਦੀਵੀ ਜੀਵਨ ਦੀ ਬਰਕਤ ਨੂੰ ਛੱਡਣਾ ਹੈ। ਉਹੀ ਬਾਪ ਦਾ ਰਸਤਾ ਹੈ, ਉਸਦੇ ਰਾਹੀਂ ਬਾਪ ਕੋਲ ਕੋਈ ਨਹੀਂ ਆਉਂਦਾ। ਸਵਰਗ ਦੇ ਹੇਠਾਂ ਕੋਈ ਹੋਰ ਨਾਮ ਨਹੀਂ ਦਿੱਤਾ ਗਿਆ ਹੈ ਜਿਸ ਦੁਆਰਾ ਅਸੀਂ ਬਚਾਏ ਜਾ ਸਕਦੇ ਹਾਂ। ਪਾਪਾਂ ਦੀ ਮਾਫ਼ੀ ਕੇਵਲ ਔਰ ਕੇਵਲ ਯਿਸੂ ਮਸੀਹ ਵਿੱਚ ਵਿਸ਼ਵਾਸ ਦੁਆਰਾ ਹੈ। ਉਸ ਨੂੰ ਅਸਵੀਕਾਰ ਕਰਨਾ ਇਸ ਜੀਵਨ ਵਿੱਚ ਪਰਮਾਤਮਾ ਨਾਲ ਰਿਸ਼ਤਾ ਤਿਆਗਣਾ ਹੈ। ਮਸੀਹ ਨੂੰ ਅਸਵੀਕਾਰ ਕਰਨ ਦਾ ਮਤਲਬ ਇਸ ਗੱਲ ਨੂੰ ਤਿਆਗਣਾ ਹੈ ਕਿ ਉਸਦੀ ਆਤਮਾ ਸਾਡੇ ਵਿੱਚ ਵੱਸਦੀ ਹੈ ਅਤੇ ਤੁਹਾਨੂੰ ਦਿਲਾਸਾ ਦਿੰਦੀ ਹੈ ਅਤੇ ਜੀਵਨ ਦੀਆਂ ਅਜਮਾਇਸ਼ਾਂ ਵਿੱਚ ਤੁਹਾਡੀ ਮਦਦ ਕਰਦੀ ਹੈ। ਯਿਸ ਨੂੰ ਠੁਕਰਾਉਣਾ ਜੀਵਨ ਦੇ ਅਰਥਾਂ ਨੂੰ ਛੱਡਣਾ ਹੈ, ਕਿਉਂਕਿ ਤੁਹਾਨੂੰ ਪਰਮੇਸ਼ੁਰ ਦਾ ਆਨੰਦ ਲੈਣ ਲਈ ਘਟੀਆ ਕਿਉਂਕਿ ਤੁਹਾਨੂੰ ਪਰਮੇਸ਼ੁਰ ਦਾ ਆਨੰਦ ਲੈਣ ਲਈ ਬਣਾਇਆ ਗਿਆ ਸੀ। ਯਿਸ ਨੂੰ ਰੱਦ ਕਰਨਾ ਸਾਰੇ ਚੰਗੇ ਤੋਹਫ਼ੇ ਦੇਣ ਵਾਲੇ ਪਰਮੇਸ਼ੁਰ ਨੂੰ ਰੱਦ ਕਰਨਾ ਹੈ। ਪਰਮਾਤਮਾ ਨੇ ਇੱਕ ਪੱਥਰ ਰੱਖਿਆ ਹੈ ਜੋ ਅੱਜ ਤੱਕ ਮਰਦਾਂ ਅਤੇ ਔਰਤਾਂ ਨੂੰ ਠੋਕਰ ਦਾ ਕਾਰਨ ਬਣਦਾ ਹੈ ਅਤੇ ਅੱਜ ਤੱਕ ਇਹ ਚੱਟਾਨ ਜੋ ਉਹਨਾਂ ਨੂੰ ਸਿੱਟਦੀ ਹੈ। ਯੂ ਡੋਂਟ ਹੈਵ ਟੂ ਅੱਜ ਵੀ ਲੋਕ ਉਸ ਉੱਤੇ ਨਾਰਾਜ਼ ਹਨ ਅਤੇ ਉਸ ਨੂੰ ਰੱਦ ਕਰਦੇ ਹਨ, ਪਰ ਇਸ ਵਿੱਚ ਪੁਰਾਣੇ ਅਹਿਦਨਾਮੇ ਦਾ ਹਵਾਲੇ ਦਾ ਅੰਤ ਇਹ ਕਹਿੰਦਾ ਹੈ, ਜਿਹੜਾ ਉਸ ਉੱਤੇ ਵਿਸ਼ਵਾਸ ਰੱਖਦਾ ਹੈ ਉਹ ਕਦੇ ਵੀ ਸ਼ਰਮਿੰਦਾ ਨਹੀਂ ਹੋਵੇਗਾ। ਕੀ ਤੁਸੀਂ ਆਪਣੇ ਪਾਪਾਂ ਦੀ ਮਾਫ਼ੀ ਲਈ ਯਿਸੂ ਦੇ ਵਿਅਕਤੀ ਵਿੱਚ ਆਪਣਾ ਵਿਸ਼ਵਾਸ ਭਰੋਸਾ ਰੱਖਿਆ ਹੈ? ਜਿਵੇਂ ਕਿ ਯਿਸੂ ਨਾਜ਼ਰਤ ਤੋਂ ਅੱਗੇ ਵੱਧਦਾ ਹੈ, ਉਸ ਨੂੰ ਰੱਦ ਕੀਤਾ ਜਾਣਾ ਜਾਰੀ ਰਹੇਗਾ। ਉਸ ਨੂੰ ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਦੁਆਰਾ ਰੱਦ ਕੀਤਾ ਜਾਵੇਗਾ। ਉਸ ਨੂੰ ਪ੍ਰਬੰਧਕ ਰੋਮੀ ਅਧਿਕਾਰੀਆਂ ਦੁਆਰਾ ਰੱਦ ਕੀਤਾ ਜਾਵੇਗਾ। ਉਸ ਨੂੰ ਇੱਕ ਸਲੀਬ ਉੱਤੇ ਟੰਗਿਆ ਜਾਵੇਗਾ। ਉੱਥੇ ਉਹ ਕਾਫ਼ੀ ਹੱਦ ਤੱਕ ਇਕੱਲਾ ਹੋਵੇਗਾ ਅਤੇ ਉਸਦੇ ਚੇਲਿਆਂ ਨੇ ਉਸ ਨੂੰ ਛੱਡ ਦਿੱਤਾ ਸੀ। ਉਹ ਪਰਮੇਸ਼ੁਰ ਵੱਲੋਂ ਰੱਦ ਕੀਤੇ ਜਾਣ ਦਾ ਅਨੁਭਵ ਕਰੇਗਾ, ਚੀਕਦਾ ਹੋਇਆ, ਮੇਰੇ ਪਰਮੇਸ਼ੁਰ ਤੁਸੀਂ ਮੈਨੂੰ ਕਿਉਂ ਛੱਡ ਦਿੱਤਾ? ਸਾਡੇ ਪਰਮੇਸ਼ੁਰ ਨੂੰ ਅਸਵੀਕਾਰ ਕਰਨ ਦੇ ਕਾਰਨ ਯਿਸੂ ਨੇ ਅਸਵੀਕਾਰਤਾ ਨੂੰ ਸਹਿਣ ਕੀਤਾ ਤਾਂ ਜੋ ਅਸੀਂ ਪਾਪਾਂ ਦੀ ਤੋਬਾ ਕਰਨ ਅਤੇ ਉਸ ਵਿੱਚ ਭਰੋਸਾ ਕਰਨ ਅਤੇ ਪਰਮੇਸ਼ੁਰ ਦੇ ਪਰਿਵਾਰ ਵਿੱਚ ਸਵੀਕਾਰ ਕੀਤੇ ਜਾਣ ਅਤੇ ਪਰਮੇਸ਼ੁਰ ਵਿੱਚ ਮੁੜ ਬਹਾਲ ਕੀਤੇ ਜਾਈਏ। ਆਮੀਨ।